कर तन राम दास गुर तन तन राम दास गुर जिन सेरिया किन सवारिया जिन सेरिया किन सवारिया तन तन राम
नमस्कारिया
Thank you.
ਸਾਜੇ ਸਵਾਰੇ ਵਰਸਾਏ ਹੋਏ ਹਾਜ਼ਰੀਨ, ਗੁਰੂ ਖਾਲਸਾ ਸਤਸੰਗ ਜੀਓ, ਤਨ ਥਨ ਜ਼ਾਹਰ ਜ਼ਹੂਰ, ਹਾਜ਼ਰ ਹਜ਼ੂਰ, ਸਰਵ ਕਲਾ ਭਰਪੂਰ ਗੁਰੂਆਂ ਸਿਰ ਗੁਰੂ ਸ਼ਬਦ ਗੁਰੂ ਜੀ ਦੀ ਹਜ਼ੂਰੀ ਵਿੱਚ ਹਾਜ਼ਰ ਹੋ ਕੇ ਗੁਰਮਤਿ ਰਹੁਰੀਤ ਅਨੁਸਾਰ ਸਤਸੰਗ ਦਾ ਰੰਗ ਮਾਣ ਰਹੇ ਗੁਰੂ ਖਾਲਸਾ ਜੀਓ, ਪਿਆਰ ਸਹਿਤ ਅਤੇ ਉਤਸ਼ਾਹ ਸਹਿਤ, ਉਮਾਹ ਅਤੇ ਸੁਆਉ ਸਹਿਤ ਸੰਪੂਰਨ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੁਸ਼ਿਸ਼ ਉਮਰ ਕਦਰ ਯਾਦ ਦੀ ਗੁਜ਼ਰਤ ਵਰਨਾ, ਖੁਸ਼ਿਸ਼ ਉਮਰ ਕਦਰ ਯਾਦ ਦੀ ਗੁਜ਼ਰਤ ਵਰਨਾ, ਕਿ ਹਾਸਲਸਤ ਅਜ਼ੀਂ ਗੁੰਬਦੇ ਕਬੂਦ ਮਾਰਾ। ਭਾਈ ਸਾਹਿਬ ਭਾਈ ਨੰਦ ਲਾਲ ਜੀ ਗੋਇਆ ਆਪ ਦੀ ਜ਼ੁਬਾਨਦਾਨੀ ਅੰਦਰ ਫਰਮਾਉਂਦੇ
ਬੱਚੇ ਬੋਲਦੇ
ਕਿ ਉਮਰ ਉਹੀ ਵਿੱਚ ਲੇਖੇ ਦੇ ਜੋ ਯਾਦ ਸਾਈਂ ਵਿੱਚ ਗੁਜ਼ਰੇ ਪੈਂਦੀ ਮੁਜਰੇ, ਉਮਰ ਉਹੀ ਵਿੱਚ ਲੇਖੇ ਦੇ ਜੋ ਯਾਦ ਸਾਈਂ ਵਿੱਚ ਗੁਜ਼ਰੇ ਪੈਂਦੀ ਮੁਜਰੇ, ਨਹੀਂ ਤਾਂ ਸਾਨੂੰ ਹਾਸਿਲ ਕੀ ਹੈ ਵਿਸ ਵਿੱਚ ਇਸ ਨੀਲੇ ਹੁਜਰੇ ਆਕਾਸ਼ ਥੱਲੇ, ਨਹੀਂ ਤਾਂ ਸਾਨੂੰ ਹਾਸਿਲ ਕੀ ਹੈ ਵਿੱਚ ਇਸ ਨੀਲੇ ਹੁਜਰੇ ਸ਼ਾਮ ਅਤੇ ਫਜਰੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਕਬੂਲ ਤਰੀਨ ਸਿੱਖ ਭਾਈ ਨੰਦ ਲਾਲ ਜੀ ਦੇ ਖਿਆਲ ਅਨੁਸਾਰ, ਅਤੇ ਖਿਆਲ ਜੋ ਗੁਰੂ ਘਰ ਦੀ ਘਾੜਤ ਅਨੁਸਾਰ ਘੜਿਆ ਗਿਆ ਹੈ, ਉਸ ਅਨੁਸਾਰ ਜੀਵਨ ਦੀਆਂ ਉਹੀਓ ਘੜੀਆਂ ਸਫਲ ਨੇ ਜੋ ਕੋਈ ਸ਼ਖਸ ਆਪਣੀ ਜ਼ਿੰਦਗੀ ਅੰਦਰ ਆਪਣੇ ਸਾਜਨ ਅਤੇ ਸਿਰਜਣਹਾਰ ਦੇ ਪਿਆਰ ਵਿੱਚ ਚਿੱਤ ਚੇਤੇ ਅੰਦਰ ਸਿਮਰਨ ਅਤੇ ਯਾਦ ਵਿੱਚ ਗੁਜ਼ਾਰ ਲਵੇ। ਮਨ ਹਰ ਵਕਤ ਕੁਛ ਨਾ ਕੁਛ ਚਿੰਤਨ ਕਰਦਾ ਹੈ, ਹਰ ਕਿਸੇ ਦਾ ਮਨ ਨੇਕ ਬਦ ਭਲਾ ਬੁਰਾ ਸ਼ਾਹੋ ਗਦਾ ਆਲਾ ਆਦਨਾ ਰਾਓ ਰੰਗ ਨਰ ਨਾਰੀ, ਹਰ ਵਕਤ ਹਰ ਕਿਸੇ ਦਾ ਮਨ ਕੁਛ ਨਾ ਕੁਛ ਜ਼ਰੂਰ ਚਿੰਤਨ ਕਰਦਾ ਹੈ, ਸਿਮਰਦਾ ਹੈ। ਦੁਨੀਆਦਾਰ ਦੁਨਿਆਵੀ ਚੀਜ਼ਾਂ ਨੂੰ ਸਿਮਰਦਾ ਹੈ, ਅਤੇ ਰੱਬੀ ਬੰਦੇ ਰੱਬਾਨੀ ਪਿਆਰ ਸਿਮਰਦੇ ਨੇ। ਚੇਤੇ ਜ਼ਰੂਰ ਹਰ ਕੋਈ ਹਰ ਵਕਤ ਕੁਛ ਨਾ ਕੁਛ ਕਰਦਾ, ਮਨ ਵਿਹਲਾ ਤਾਂ ਰਹਿੰਦਾ ਨਹੀਂ। ਪਰ ਸਿਆਣੇ ਆਉਂਦੇ ਨੇ ਚੱਕੀ ਦੇ ਪੁੜ ਹੋਣ, ਕਰੰਟ ਲੱਗੀ ਹੋਈ ਹੋਵੇ, ਉਹਨੇ ਅਵਸ਼ ਚੱਲਣਾ ਹੈ, ਭੱਜਣਾ ਹੈ, ਦੌੜਨਾ ਹੈ, ਗਰਦਿਸ਼ ਕਰਨੀ ਹੈ। ਉਹਨਾਂ ਪੁੜਾਂ ਅੰਦਰ ਜੇ ਕੋਈ ਮਿੱਟੀ ਦੀਆਂ ਮੁੱਠਾਂ ਪਾਵੇ, ਉਹਨੇ ਉਹ ਵੀ ਪੀ ਦੇਣੀਆਂ ਨੇ। ਜੇ ਕੋਈ ਦਾਣੇ ਪਾਵੇ, ਉਹ ਵੀ ਪੀਸ ਦੇਣੇ ਨੇ। ਜੇ ਕੋਈ ਰੇਤਾ ਡੋਲੀ ਜਾਏ, ਉਹਨੂੰ ਵੀ ਪੀਸ ਦੇਣਾ ਹੈ, ਅਤੇ ਜੇ ਕੋਈ ਉਹਦੇ ਅੰਦਰ ਖੰਡ ਪਾ ਦੇਵੇ ਤਾਂ ਉਹ ਬੂਰਾ ਬਣ ਜਾਏਗੀ। ਮਨ ਐਨ ਇਸੇ ਤਰ੍ਹਾਂ ਹਰ ਵਕਤ ਕੁਛ ਨਾ ਕੁਛ ਚਿੰਤਨ ਕਰਦਾ ਹੈ, ਜੇ ਇਸ ਵਿੱਚ ਪ੍ਰਭੂ ਦਾ ਚਿੰਤਨ ਆ ਜਾਏ, ਭਲਿਆਈ ਦਾ ਚਿੰਤਨ ਆ ਜਾਏ, ਸ਼ੁੱਭ ਸੰਕਲਪਾਂ ਦਾ ਚਿੰਤਨ ਆ ਜਾਏ, ਗੁੱਡ ਡੀਡ ਭਲੇ ਵਿਚਾਰ ਦਾ ਚਿੰਤਨ ਆ ਜਾਏ ਤਾਂ ਕਿਤਨਾ ਹੀ ਚੰਗਾ ਹੋਵੇ ਕਿ ਇਹਦੀ ਇਹ ਸਾਰੀ ਗਰਦਿਸ਼ ਦੌਰ ਧੂਪ ਲੇਖੇ ਲੱਗ ਜਾਏ। ਵਰਨਾ ਨਫ਼ਰਤ ਵੀ ਇਹਦੇ ਅੰਦਰ ਪਾ ਦਿਓ, ਬੁਗਜ਼ ਵੀ ਪਾ ਦਿਓ, ਕੀਨਾ ਵੀ ਪਾ ਦਿਓ, ਮਨ ਹੋਰ ਮੁੱਖ ਹੋਰ ਵਾਲੀ ਸੁਰਤ ਵੀ ਇਹਦੇ ਵਿੱਚ ਹੀ ਲੈ ਜਾਓ। ਇਹਨੇ ਤਾਂ ਚਿੰਤਨਾ ਹੀ ਕਰੀ ਜਾਣੀ ਹੈ ਕਿਸੇ ਚੀਜ਼ ਦੀ, ਤਾਂ ਗੁਰੂ ਸਵਾਰੇ ਸੱਚਮੁੱਚ ਗੁਰੂ ਦੇ ਸ਼ਬਦ ਦੀ ਟੇਕ ਨਾਲ ਇਕਾਗਰਤਾ ਨਾਲ ਸੰਗਤ ਵਿੱਚ ਆ ਕੇ ਸੰਗਤ ਤੋਂ ਬਾਅਦ ਵੀ ਉਠਤ ਬੈਠਤ ਸੋਗਤ ਨਾਮ ਕਹੋ ਨਾਨਕ ਜਨ ਕੇ ਸਦਕਾਮ, ਇਸ ਤਰ੍ਹਾਂ ਆਪਣੇ ਮਨ ਨੂੰ ਭਲੇ ਬੰਨੇ ਲਾਉਂਦੇ ਰਹਿੰਦੇ ਨੇ ਅਤੇ ਇਹਦੇ ਨਾਲ ਭਲੀ ਯਾਦ, ਪਰਮੇਸ਼ੁਰ ਦੀ ਯਾਦ, ਸ਼ੁੱਭ ਸੰਕਲਪ ਹੀ ਇਹਦੇ ਵਿੱਚ ਲਿਆਉਂਦੇ ਰਹਿੰਦੇ। ਹੌਲੀ ਹੌਲੀ ਇਹ ਫਿਰ ਆਦੀ ਹੋ ਜਾਂਦਾ ਹੈ, ਇਹਨੂੰ ਆਦਤ ਪੈ ਜਾਂਦੀ ਹੈ। ਤੋ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਨਾਲ ਇੱਕ ਤਰੀਕਾ ਸਤਿਗੁਰਾਂ ਨੇ ਨਿਕਾਲਿਆ ਹੈ ਕਿ ਇਹ ਮਨ ਕੀਰਤਨ ਵਿੱਚ ਛੇਤੀ ਜੁੜ ਸਕਦਾ ਹੈ, ਇਕਾਗਰ ਹੋ ਸਕਦਾ ਹੈ। ਕੀਰਤਨ ਜਿਵੇਂ ਕੋਈ ਨਦੀ ਉਛਲ ਉਛਲ ਕੇ ਆਪਣੇ ਮੰਬੇ ਵੱਲ, ਕੇਂਦਰ ਵੱਲ, ਸੋਰਸ ਵੱਲ, ਮਰਕਜ਼ ਵੱਲ, ਜਿੱਥੋਂ ਉਹਦਾ ਜਨਮ ਹੋਇਆ ਹੈ, ਸਮੁੰਦ ਸ਼ੋ ਸੁਲਤਾਨ ਵੱਲ ਜਾਂਦੀ ਹੈ, ਐਨ ਇਸੇ ਤਰ੍ਹਾਂ ਕਈ ਵਾਰੀ। ਵੈਸੇ ਤਾਂ ਗਿਆਨ ਬੜੀ ਉੱਤਮ ਚੀਜ਼ ਹੈ, ਗਿਆਨ ਬਿਨਾਂ ਪਸ ਜਾਣ, ਐਸਾ ਵੀ ਲਿਖਿਆ। ਜੇ ਮਨੁੱਖ ਨੂੰ ਗਿਆਨ ਨਹੀਂ, ਹਰ ਪ੍ਰਕਾਰ ਦਾ ਗਿਆਨ ਪਰਮੇਸ਼ੁਰ ਦਾ ਚਿੰਤਨ ਹੈ ਅਤੇ ਨਾਮ ਹੈ, ਅੱਖਰੀ ਨਾਮ, ਅੱਖਰੀ ਸਾਲਾ, ਅੱਖਰੀ ਗਿਆਨ। ਗਿਆਨ ਕਈ ਕਿਸਮ ਦਾ ਹੈ, ਸਾਇੰਸ ਹੈ, ਫਿਜ਼ੋਲੋਜੀ ਹੈ, ਇਕਨੋਮਿਕਸ ਹੈ, ਮੈਥਮੈਟਿਕਸ ਹੈ, ਹੋਰ ਵਿਗਿਆਨ ਹੈ ਕਈ ਕਿਸਮ ਦਾ। ਜਿਸ ਤਰ੍ਹਾਂ ਸੂਰਜ ਵਿੱਚੋਂ ਅਨੇਕਾਂ ਕਿਰਨਾਂ ਫੁੱਟਦੀਆਂ ਨੇ ਅਤੇ ਹਰ ਕਿਰਨ ਜੇ ਉਹਦੇ ਨਾਲ ਲੱਗ ਪਈਏ, ਉਹਦੇ ਪਿੱਛਾ ਕਰ ਲਈਏ, ਤੁਆਕਬ ਕਰ ਲਈਏ ਤਾਂ ਸੂਰਜ ਤੱਕ ਲੈ ਜਾਂਦੀ ਹੈ। ਐਨ ਇਸੇ ਤਰ੍ਹਾਂ ਵਾਹਿਗੁਰੂ ਜੋ ਹੈ ਉਹ ਮੁਖਤਲਿਫ ਗੁਣਾਂ ਦਾ ਕੇਂਦਰ ਹੈ, ਮਰਕਜ਼ ਹੈ, ਸੈਂਟਰ ਹੈ। ਗੁਰਬਾਣੀ ਸਭ ਗੁਣ ਤੇਰੇ, ਜਾਂ ਵਾਹਿਗੁਰੂ ਗੁਣ ਨਿਧਾਨ ਹੈ, ਤੋ ਜਿਤਨੇ ਗੁਣ ਨੇ ਉਹਦੀਆਂ ਕਿਰਨਾਂ ਨੇ। ਜੇ ਅਸੀਂ ਸਿਦਕ ਦਿਲੀ ਨਾਲ, ਵਫਾ ਨਾਲ, ਈਮਾਨ ਨਾਲ ਅਤੇ ਵਿਸ਼ਵਾਸ ਨਾਲ ਕਿਸੇ ਵੀ ਕਿਰਨ ਨੂੰ ਪਕੜਨ ਵਾਂਗ ਸੂਰਜ ਤੱਕ ਜਾਣਾ ਹੋਵੇ ਤਾਂ ਕਿਰਨ ਦੇ ਰਾਹੀਂ ਚਲੇ ਜਾਈਦਾ। ਇਸ ਤਰ੍ਹਾਂ ਕਿਸੇ ਗੁਣ ਨੂੰ ਵੀ ਸਿਦਕ ਦਿਲੀ ਨਾਲ ਅਪਣਾਵੀਏ ਅਤੇ ਉਹ ਸਾਨੂੰ ਗੁਣ ਨਿਧਾਨ ਪਰਮੇਸ਼ੁਰ ਵਿੱਚ ਲੈ ਜਾਏਗਾ। ਤਾਂ ਮਹਾਰਾਜ ਜੀ ਨੇ ਆਖਿਆ, ਅੱਖਰੀ ਗਿਆਨ ਗੀਤ ਗੁਣ ਗਾਹ। ਗੁਣ ਗਾਹ ਮੈਨੇ ਗੁਣਾਂ ਦਾ ਵਿਸਥਾਰ, ਗਾਹ ਅਸਗਾਹ ਦਾ ਮੁਖਫਫ ਹੈ। ਇਹ ਜੋ ਤਿੰਨੇ ਚੀਜ਼ਾਂ ਨੇ, ਗਿਆਨ ਗੀਤ, ਗੀਤ ਕੀਰਤਨ ਨੂੰ ਕਹਿੰਦੇ, ਅਤੇ ਗੁਣ ਗਾਹ ਗੁਣਾਂ ਦਾ ਵਿਸਥਾਰ, ਇਹ ਸਭ ਨਾਮ ਹੀ ਹੈ, ਬਸ਼ਰਤੇ ਕਿ ਮਨੁੱਖ ਬਣ ਕੇ ਉਸਨੂੰ ਕਰਦਾ ਹੋਵੇ। ਤੋ ਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਹੋਈ ਹੈ, ਅੱਜ ਸਾਨੂੰ ਸਤਸੰਗ ਵਿੱਚ ਬੈਠ ਕੇ ਕੁਝ ਆਪਣਾ ਸਮਾਂ ਗੁਰੂ ਮਹਾਰਾਜ ਜੀ ਦੇ ਯਸ ਵਿੱਚ ਲਗਾਉਣ ਦਾ ਅਤੇ ਇਕਾਗਰ ਚਿੱਤ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਆਪ ਜੀ ਦੀ ਇਕੱਤਰਤਾ ਭਾਵੇਂ ਇਸ ਤੋਂ ਵੀ ਥੋੜ੍ਹੀ ਹੁੰਦੀ ਤਾਂ ਵੀ ਪ੍ਰਬੰਧਕਾਂ ਦੇ ਉਲੀਕੇ ਪ੍ਰੋਗਰਾਮ ਅਨੁਸਾਰ ਦਾਸਰਿਆਂ ਨੇ ਕੀਰਤਨ ਕਰਨਾ ਅਤੇ ਦਿਲ ਜ਼ਰੂਰ ਕਰਨਾ ਸੀ। ਪਰ ਪ੍ਰਤੀਤ ਹੁੰਦਾ ਹੈ ਕਿ ਕੱਲ੍ਹ ਦੀਵਾਲੀ ਹੋ ਕੇ ਹਟੀ ਹੈ, ਇਸ ਲਈ ਕੁਛ ਕੁਛ ਉਹਦਾ ਅਸਰ ਹੈ। ਅਤੇ ਖੈਰ ਕੋਈ ਗੱਲ ਨਹੀਂ, ਇੱਕ ਦਿਨ ਦੀ ਰਸਤ ਨਾਲ ਜੇ ਮਨੁੱਖ ਤਾਜ਼ਾ ਹੋ ਜਾਏ ਅਤੇ ਫਿਰ ਅਗਲੇ ਦਿਨ ਆਨੰਦ ਮਾਣ ਸਕਦਾ ਹੈ। ਤਾਂ ਅੱਜ ਅਸਾਂ ਬੈਠੇ ਹਾਂ ਗੁਰੂ ਦੀ ਗੋਦ ਅੰਦਰ, ਦੋ ਸ਼ਬਦ ਗਾਇਨ ਕਰਨ ਦਾ ਇਤਫਾਕ ਹੋਇਆ ਹੈ ਅਤੇ ਸਰਵਣ ਕਰਨ ਦਾ ਆਪ ਨੂੰ ਮੌਕਾ ਮਿਲਿਆ ਹੈ। ਪਹਿਲੇ ਸ਼ਬਦ ਦੇ ਰਚਨਹਾਰ ਪੰਜਵੇਂ ਗੁਰੂ ਨਾਨਕ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਹਨ, ਜਿਨ੍ਹਾਂ ਨੇ ਰਾਮਕਲੀ ਕੀ ਵਾਰ ਅੰਦਰ ਇੱਕ ਅਟਲ ਸੱਚਾਈ ਫਰਮਾਈ ਹੈ। ਹੇ ਵਾਹਿਗੁਰੂ, ਜਿਸ ਨੂੰ ਤੂੰ ਰਾਖਾ ਹੋਵੇਂ, ਜਿਸ ਦੇ ਤੂੰ ਵੱਲ ਹੋਵੇਂ, ਉਹਦੀ ਕਦੀ ਪਿੱਠ ਨਹੀਂ ਲੱਗ ਸਕਦੀ, ਉਹ ਕਦੀ ਸ਼ਿਕਸਤ ਯਾਬ ਨਹੀਂ ਹੋ ਸਕਦਾ, ਉਹਦਾ ਕਦੀ ਨੁਕਸਾਨ ਨਹੀਂ ਹੋ ਸਕਦਾ। ਅਨੇਕਾਂ ਸਾਖੀਆਂ ਅਤੇ ਹਜ਼ਾਰਾਂ ਸ਼ਬਦਾਂ ਦੀਆਂ ਤੁਕਾਂ ਇਸ ਗੱਲ ਨੂੰ ਸਿੱਧ ਕਰਦੀਆਂ ਨੇ। ਸਾਡੇ ਦੇਸ਼ ਦਾ ਇਤਿਹਾਸ ਵੀ ਅਤੇ ਗੁਰ ਇਤਿਹਾਸ ਵੀ ਇਸ ਗੱਲ ਦੀ ਪ੍ਰੋੜਤਾ ਵਾਸਤੇ ਅਸਾਂ ਸਾਰਿਆਂ ਦੀ ਅਗਵਾਈ ਕਰਦਾ ਹੈ ਕਿ ਜਿਸ ਨੂੰ ਤੂੰ ਰਖਵਾਲਾ ਮਾਰੇ ਤਿਸ ਕੌਣ। ਇਫ ਗੋਡ ਇਜ਼ ਆਵਰ ਡਿਫੈਂਸ, ਇਫ ਗੋਡ ਇਜ਼ ਆਵਰ ਡਿਫੈਂਸ, ਹੂ ਇਜ਼ ਅਗੇਂਸਟ ਅਸ। ਸ਼ੇਖ ਸਾਦੀ ਜੀ ਨੇ ਗੁਲਿਸਤਾਨ ਵਿੱਚ ਵੀ ਫਾਰਸੀ ਵਿੱਚ ਲਿਖਿਆ ਹੈ, ਦੁਸ਼ਮਣ ਚੇ ਕੁਨਦ ਕਿਉਂ ਮਿਹਰਬਾਂ ਬਾਸ਼ ਦੋਸਤ। ਦੁਸ਼ਮਣ ਚੇ ਕੁਨਦ, ਦੁਸ਼ਮਣ ਕੀ ਕਰ ਸਕਦਾ ਹੈ ਜੇ ਰੱਬ ਸਾਡਾ ਦੋਸਤ ਹੋਵੇ, ਮਿੱਤਰ ਹੋਵੇ, ਯਾਰ ਹੋਵੇ। ਤੋ ਗੁਰੂ ਸਾਹਿਬ ਜੀ ਪਹਿਲੇ ਸ਼ਬਦ ਵਿੱਚ ਰਾਮਕਲੀ ਕੀ ਵਾਰ ਦੀ ਤੁਕ ਵਿੱਚ ਕਹਿੰਦੇ ਸੀ, ਜਿਸ ਨੂੰ ਤੂੰ ਰਖਵਾਲਾ ਮਾਰੇ ਤਿਸ ਕੌਣ। ਦੂਸਰਾ ਸ਼ਬਦ ਜੋ ਆਪ ਜੀ ਦੇ ਸਾਹਮਣੇ ਗਾਇਨ ਹੋਇਆ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹੀ ਇਹ ਵੀ ਅਮੁੱਲ ਸ਼ਬਦ ਭੰਡਾਰ ਵਿੱਚੋਂ ਹੈ। ਇਸ ਦੇ ਰਚਨਹਾਰੇ ਗੁਰੂ ਨਹੀਂ ਹਨ, ਜੋ ਦੂਸਰਾ ਸ਼ਬਦ ਗਾਇਆ ਹੈ ਇਸ ਦੇ ਰਚਨਹਾਰੇ ਭਗਤ ਨਹੀਂ ਹਨ, ਬਲਕਿ ਇਸ ਦੇ ਰਚਨਹਾਰੇ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਕੀਰਤਨੀਏ ਹਨ, ਭਾਈ ਸੱਤਾ ਬਲਵੰਡ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਏਜ਼ਾਜ਼ ਅੰਦਰ, ਤਾਜ਼ੀਮ ਅੰਦਰ, ਹਮਦ ਅੰਦਰ, ਸਨਾਹ ਅੰਦਰ, ਵਡਿਆਈ ਅੰਦਰ, ਉਸਤਤ ਅੰਦਰ ਇਹ ਤੁਕਾਂ ਲਿਖੀਆਂ ਨੇ। ਸ਼੍ਰੀ ਗੁਰੂ ਰਾਮਦਾਸ, ਚੌਥੇ ਗੁਰੂ ਨਾਨਕ, ਸੋਢੀ ਸੁਲਤਾਨ, ਤੂੰ ਕੈਸਾ ਹੈ, ਉਹ ਇਸ ਸ਼ਬਦ ਵਿੱਚ, ਇਸ ਰਚਨਾ ਵਿੱਚ ਸਿੱਧਕ ਨਾਲ ਅਤੇ ਵਿਸ਼ਵਾਸ ਨਾਲ ਕਹਿੰਦੇ ਨੇ ਕਿ ਗੁਰੂ ਰਾਮਦਾਸ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਵੈਸੇ ਇੱਥੇ ਖੱਖੇ ਨੂੰ ਖੀ ਵਿਹਾਰੀ ਹੈ, ਉੱਪਰ ਬਿੰਦੀ ਨਹੀਂ, ਤਾਂ ਵੀ ਅਕਲ ਦਾ ਤਕਾਜ਼ਾ ਹੈ ਕਿ ਸਿੱਖੀ ਤੋਂ ਮੁਰਾਦ ਹੈ ਸਾਰੇ ਸਿੱਖਾਂ ਨੇ। ਹੇ ਮਹਾਰਾਜ, ਤੈਨੂੰ ਸਾਰੀ ਸਿੱਖੀ ਨੇ ਜਾਂ ਸਿੱਖਾਂ ਨੇ, ਸਿੱਖੀ ਅਤੇ ਜਿਵੇਂ ਉਰਦੂ ਦਾਨ ਜਾਣਦੇ ਨੇ ਕਿ ਜ਼ੇਰ ਜ਼ਬਰ ਪੇਸ਼ ਜਦੋਂ ਲਿਖਦੇ ਨੇ ਅਤੇ ਆਮ ਪਹਿਲੀਆਂ ਜਮਾਤਾਂ ਵਿੱਚ ਹਰ ਵੇਲੇ ਦਿੰਦੇ ਨੇ ਹਰਫਾਂ ਦੇ ਉੱਤੇ, ਲੇਕਿਨ ਅੱਗੇ ਚੱਲ ਕੇ ਉਂਝ ਹੀ ਅਨੁਭਵ ਨਾਲ ਹੀ ਪੜ੍ਹਨਾ ਪੈਂਦਾ ਹੈ ਕਿ ਇਹਨੂੰ ਪੇਸ਼ ਲੱਗਦੀ ਹੈ ਕਿ ਜ਼ੇਰ ਹੈ ਜਾਂ ਜ਼ਬਰ ਹੈ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਇਹ ਸਿਆਣਿਆਂ ਨੇ ਦੱਸਿਆ ਹੈ ਕਿ ਜਿੱਥੇ ਬਿੰਦੀ ਲਾਉਣੀ ਹੋਵੇ ਉੱਥੇ ਲਾ ਸਕਦੇ, ਜਿਵੇਂ ਅਰਥ ਬਣਦਾ ਹੋਵੇ, ਜੱਜਾ ਲਿਖਿਆ ਹੋਵੇ, ਹੁਣ ਦੀ ਬੋਲੀ ਵਿੱਚ ਜੱਜੇ ਦੇ ਪੈਰ 'ਤੇ ਨੁਕਤਾ ਲੱਗੇ ਤਾਂ ਜ਼ੇ ਬਣ ਜਾਂਦੀ ਹੈ। ਯਕ ਅਰਜ ਗੁਫਤਮ, ਇੱਥੇ ਤਾਂ ਹੈ ਅਰਜ, ਅਰਜ ਤਾਂ ਕੋਈ ਗੱਲ ਨਹੀਂ ਬਣਦੀ, ਅਰਜ ਦਾ ਮੁਰਾਦ ਹੈ ਅਰਜ਼, ਤਲੰਗ ਮਹੱਲਾ ਪਹਿਲਾ ਦੀ। ਯਕ ਅਰਜ ਗੁਫਤਮ ਪੇਸ ਤੋਂ, ਪੇਸ ਕੋਈ ਲਫ਼ਜ਼ ਨਹੀਂ, ਪੇਸ਼ ਫਾਰਸੀ ਦਾ ਲਫ਼ਜ਼ ਹੈ। ਦਰਗੋਸ ਕੁਨ ਕੁਰ, ਗੋਸ ਕੋਈ ਲਫ਼ਜ਼ ਨਹੀਂ, ਗੋਸ਼ ਕਹਿਣਾ ਹੈ ਇਸਨੂੰ। ਤੋ ਸਿਆਣੇ ਜਾਣਦੇ ਨੇ, ਕਈ ਇੱਕ ਤੁਕੇ ਦੇ ਵਿੱਚੋਂ ਲੈਂਦੇ ਨੇ, ਸ਼ਾਇਦ ਉਹ ਬਸੰਤ ਰਾਗ ਦੀ ਹੈ, ਕਿ ਅੱਖਰ ਲਿਖੇ ਸੇਈ ਗਾਵਾਂ, ਗਾਵਾਂ ਅੱਖਰ ਲਿਖੇ ਸੇਈ ਗਾਵਾਂ। ਇਸ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜਿੱਦਾਂ ਜਿਹੜੇ ਅੱਖਰ ਲਿਖੇ ਨੇ ਉੱਦਾਂ ਹੀ ਉਹਨਾਂ ਨੂੰ ਗਾਉਣਾ ਚਾਹੀਦਾ ਹੈ, ਇਹਦਾ ਇਹ ਅਰਥ ਨਹੀਂ ਬਣਦਾ। ਖੈਰ, ਤੋ ਸਿਆਣਿਆਂ ਨੇ ਆਖਿਆ ਹੈ ਇਹ ਅੱਖਰ ਲਿਖੇ ਸਹੀ ਗਾਵਾਂ ਦਾ ਭਾਵ ਹੈ ਕਿ ਜੋ ਸਾਡੇ ਕਰਮਾਂ ਅਨੁਸਾਰ ਪਰਮੇਸ਼ਰ ਨੇ ਆਪਣੇ ਨਿਵਿਸ਼ ਆਪਣੀ ਕਲਮ ਨਾਲ ਹੁਕਮੀ ਬੁੜੇ ਕਲਾਮ, ਕਲਾਮ ਮੈਨੇ ਦੁਨੁਕਤੀ ਆਕਾਫ ਲਾਮ ਅਤੇ ਮੀਮ, ਕਲਮ, ਕਲਾਮ ਮੈਨੇ ਕਲਮ, ਹੇ ਵਾਹਿਗੁਰੂ, ਹਰ ਜੀਵ ਦੇ ਸਿਰ ਉੱਤੇ, ਮਸਤਕ ਉੱਤੇ, ਪੇਸ਼ਾਨੀ ਉੱਤੇ ਤੇਰੇ ਹੁਕਮ ਨਾਲ ਲੇਖ ਲਿਖੇ ਹੋਏ ਨੇ, ਜਿਹਨੇ ਉਹ ਲਿਖੇ ਹੋਏ ਨੇ ਇੱਦਾਂ ਹੀ ਕੋਈ ਕਰ ਸਕਦਾ ਹੈ, ਇਹ ਤੋਂ ਰੰਚ ਕੇ ਇੱਧਰ ਉੱਧਰ ਨਹੀਂ ਹੋ ਸਕਦਾ। ਇਹਨੂੰ ਕਹਿੰਦੇ ਨੇ ਅੱਖਰ ਲਿਖੇ ਸਹੀ ਗਾਵਾਂ। ਲੇਕਿਨ ਕਈ ਸਾਡੇ ਸੰਤ ਸਾਧ ਇੱਦਾਂ ਹੀ ਪੜ੍ਹਦੇ ਨੇ, ਮੋਰੀ ਰੋਣ ਚੁਣ ਲਾ, ਮੋਰੀ ਮੈਨੇ ਬਦਲ ਰੋਣਾ ਵਾਲੀ, ਇਉਂ ਸੱਤਾ ਬਲਵੰਡਾ ਇੱਕ ਤੁਕ ਲਿਖ, ਇਹ ਸ਼ਬਦ ਲਿਖਦੇ ਨੇ। ਜੇ ਤੁਹਾਨੂੰ ਖੇਚਲ ਨਾ ਹੋਵੇ, ਖੇਚਲ ਕਾਹਦੀ, ਉਤਸ਼ਾਹ ਵਿੱਚ ਆਓ ਜ਼ਰਾ, ਅਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਤੁਸੀਂ ਸਾਰੀ ਸੰਗਤ ਵੀ ਇੱਥੋਂ ਕਹੋ, ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ।
ਧੰਨ ਧੰਨ ਰਾਮਦਾਸ ਗੁਰ, ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ, ਜਿਨ ਸਿਰਿਆ ਤਿਨੇ ਸਵਾਰਿਆ, ਧੰਨ ਧੰਨ ਰਾਮਦਾਸ ਗੁਰ, ਧੰਨ ਧੰਨ ਰਾਮਦਾਸ ਗੁਰ।
ਸਤਰ ਵਿੱਚ ਤੁਸੀਂ ਫਿਰ ਸਹਾਈ ਹੋਣਾ ਤੇ ਨਾਲ ਰਲ ਕੇ ਗਾਵਣੇ।
ਨਾਨਕ ਤੂੰ ਲਹਿਰਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ।
ਗੁਰੂ ਸਾਹਿਬ ਜੀ ਦੇ ਹਜ਼ੂਰੀ ਕੀਰਤਨੀਆਂ ਕਹਿੰਦੇ ਨੇ ਮਹਾਰਾਜ ਗੁਰੂ ਨਾਨਕ ਵੀ ਤੂੰ ਹੈ, ਭਾਈ ਲੈਣਾ ਜਾਣੀ ਗੁਰੂ ਅੰਗਦ ਦੇਵ ਜੀ ਤੂੰ ਹੀ ਹੋਏ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਤੂੰ ਹੀ ਹੋਏ।
ਉਹ ਨਾਨਕ ਤੂੰ ਲੈਣਾ
ਸੀ। ਦੋ ਦਿਨ ਪਹਿਲੇ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪੁਰਬ ਅਤੇ ਉਸ ਦੀ ਯਾਦ ਅੰਦਰ ਗੁਰੂ ਕੀਆਂ ਹਾਜ਼ਰੀਆਂ ਭਰੀਆਂ ਨੇ ਅਤੇ ਉਸ ਦਿਨ ਸਾਊਥ ਸੀ ਵਿਖੇ ਇੱਕ ਮਜ਼ਮੂਨ ਟੁੰਬਿਆ ਸੀ ਕਿ ਮੁਗਲਾਂ ਦੇ ਅਹਿਦ ਅੰਦਰ ਇੱਕ ਕਾਰਦਾਰ ਨੇ ਜੋ ਹਾਕਮ ਸੀ ਅਤੇ ਰਜਵਾੜਾ ਸੀ, ਮਾਇਆਵਾਦੀ ਸੀ, ਹੰਕਾਰੀ ਸੀ, ਅਤ ਅੰਨਾ ਅਤੇ ਬੋਲਾ ਸੀ। ਉਸਨੇ ਆਪਣੀ ਸਮਰੱਥਾ ਪਰਮੇਸ਼ਰ ਤੋਂ ਵੀ ਵੱਧ ਜਾਣ ਕੇ ਆਪਣੀ ਸਭ ਤੋਂ ਛੋਟੀ ਬੱਚੀ ਜੋ ਸਿਦਕ ਦੇ ਘਰ ਆ ਗਈ, ਜਿਸ ਦੇ ਭਾਗ ਉਦੈ ਹੋਏ, ਜੋ ਵਿਸ਼ਵਾਸ ਦੇ ਘਰ ਬੈਠ ਗਈ ਅਤੇ ਵਿਸ਼ਵਾਸ ਵਿੱਚ ਆ ਕੇ ਇਸ ਦੇ ਨਿਰਮਲ ਮਨ ਨੇ ਕਿਸੇ ਗੁਰਮੁਖ ਦੀ ਸੰਗਤ ਸਤਸੰਗ ਵਿੱਚ ਜਾ ਕੇ ਸਹੇਲੀਆਂ ਨਾਲ ਜਾ ਕੇ ਰੋਜ਼ ਰੋਜ਼ ਸੰਗਤ ਕਰਦਿਆਂ ਹੋਇਆਂ ਸੱਚਮੁੱਚ ਇੱਕ ਦਿਨ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣੀ ਅਤੇ ਬਾਣੀ ਸੁਣਦਿਆਂ ਹੀ ਬਾਣੀ ਦੀ ਮੋਹਰ ਲੱਗ ਗਈ ਅੰਦਰ। ਬਾਣੀ ਦਾ ਕੀਰਤਨ ਸੁਣਿਆ, ਮੋਹਰ ਲੱਗ ਗਈ। ਕਾਗਜ਼ ਤਾਂ ਕਾਗਜ਼ ਹੀ ਹੁੰਦਾ ਹੈ, ਪਰ ਜਦੋਂ ਹਕੂਮਤ ਦੀ ਮੋਹਰ ਲੱਗ ਜਾਏ ਤਾਂ ਮੁੱਲ ਦਾ ਹੋ ਜਾਂਦਾ ਹੈ। ਇੱਕ ਦੁਨਿਆਵੀ ਮਿਸਾਲ ਹੈ, ਕਾਗਜ਼ ਕਾਗਜ਼ ਹੈ ਪਰ ਜਦੋਂ ਹਕੂਮਤ ਦੀ ਮੋਹਰ ਲੱਗ ਜਾਂਦੀ ਉਹ ਦਸਾਂ ਦਾ ਬਣ ਜਾਂਦਾ, ਵੀਹਾਂ ਦਾ ਬਣ ਜਾਂਦਾ, ਸੌ ਦਾ ਬਣ ਜਾਂਦਾ। ਮੋਹਰ ਲੱਗੀ ਹੋਈ ਹਰ ਜਗ੍ਹਾ ਚੱਲਦਾ। ਐਨ ਜਿਹਨਾਂ ਸਵਾਸਾਂ ਉੱਤੇ ਜਦੋਂ ਬਖਸ਼ਿਸ਼ ਨਾਲ ਗੁਰੂ ਦੇ ਵਿਸ਼ਵਾਸ ਦੀ ਮੋਹਰ ਲੱਗ ਜਾਏ, ਸਵਾਸ ਤਾਂ ਤੁਰੇ ਹੀ ਆਉਂਦੇ ਨੇ, ਕਾਗਜ਼ ਉੱਡਦੇ ਫਿਰਦੇ ਨੇ, ਸਵਾਸ ਤੁਰੇ ਫਿਰਦੇ ਨੇ, ਪਰ ਜਿਹਨਾਂ ਸਵਾਸਾਂ ਉੱਤੇ ਮੋਹਰ ਲੱਗ ਜਾਏ ਉਹ ਕੀਮਤੀ ਹੋ ਜਾਂਦੇ ਨੇ, ਵਿਸ਼ਵਾਸ ਵਾਲੇ ਸਵਾਸ ਬਣ ਜਾਂਦੇ ਨੇ। ਇਹੀ ਕਾਰਨ ਹੈ ਕਿ ਸਤਸੰਗ ਕਰਦੇ ਰਹਿਣਾ ਚਾਹੀਦਾ ਹੈ। ਨਾਲੇ ਕੀਰਤਨ ਨਾਲ ਮਨ ਮਾਇਲ ਹੁੰਦਾ ਹੈ, ਨਰਮ ਪੈਂਦਾ, ਢਲਦਾ ਹੈ, ਭਤੀਜਦਾ ਹੈ। ਸੰਗੀਤ ਦਾ ਅਸਰ ਹੈ, ਜਿਹੜਾ ਸੰਗੀਤ ਦਾ ਅਸਰ ਗੁਰਦੁਆਰੇ ਹੁੰਦਾ ਹੈ ਉਹੀ ਉਹ ਸਿਨੇਮੇ ਹਾਲ 'ਚ ਵੀ ਹੁੰਦਾ। ਸ਼ਾਇਦ ਦਾਸ ਨੇ ਇਹ ਗੱਲ ਅੱਗੇ ਵੀ ਪੇਸ਼ ਖਿਦਮਤ ਕੀਤੀ ਹੋਵੇ ਕਿ ਸੰਗੀਤ ਦਾ ਅਸਰ ਮਨ 'ਤੇ ਹੁੰਦਾ ਹੈ, ਮਨ ਦਾ ਜੋ ਅਸਰ ਹੋਵੇ ਉਹ ਸਰੀਰ 'ਤੇ ਹੁੰਦਾ ਹੈ। ਦੇਖੋ ਮਨ ਗੁੱਸੇ ਵਿੱਚ ਹੋਵੇ ਤਾਂ ਸਰੀਰ 'ਤੇ ਉਹਦਾ ਅਸਰ ਹੁੰਦਾ ਹੈ, ਮਨ ਪਿਆਰ ਵਿੱਚ ਹੋਵੇ ਤਾਂ ਸਰੀਰ 'ਤੇ ਅਸਰ ਹੁੰਦਾ ਹੈ, ਮਨ ਉਦਾਸਿਆ ਹੋਇਆ ਹੋਵੇ ਸਰੀਰ 'ਤੇ ਅਸਰ ਹੁੰਦਾ ਹੈ, ਮਨ ਸ਼ਗਿਫਤਗੀ ਵਿੱਚ ਹੋਵੇ ਤਾਂ ਸਰੀਰ 'ਤੇ ਅਸਰ ਹੁੰਦਾ ਹੈ। ਰਾਗ ਦਾ ਅਸਰ ਮਨ 'ਤੇ ਹੁੰਦਾ ਹੈ ਅਤੇ ਮਨ ਦਾ ਅਸਰ ਤਨ ਕਬੂਲਦਾ ਹੈ। ਤਨ ਅਤੇ ਮਨ ਦਾ ਇਹ ਬੜਾ ਅਨਿੱਖੜਵਾਂ ਜੋੜ ਹੈ, ਅਟੁੱਟ ਸੰਬੰਧ ਹੈ। ਪਰ ਰਾਗ ਦਾ ਅਸਰ ਜੋ ਗੁਰੂ ਘਰ ਵਿੱਚ ਗੁਰਦੁਆਰੇ ਹੁੰਦਾ ਹੈ ਉਹੀ ਉਹ ਸਿਨੇਮੇ ਹਾਲ 'ਚ ਵੀ ਹੁੰਦਾ ਹੈ। ਕਲੱਬ 'ਚ ਵੀ ਰਾਗ ਹੋਵੇ ਉੱਥੇ ਵੀ ਇਹ ਹੋ ਸਕਦਾ ਹੈ, ਪੱਬ 'ਚ ਰਾਗ ਹੋਵੇ ਉੱਥੇ ਵੀ ਇਹ ਹੋ ਸਕਦਾ ਹੈ। ਇਹ ਰਾਗ ਦਾ ਅਸਰ ਤਾਂ ਇੱਕੋ ਜਿਹਾ ਹੀ ਹੈ, ਪਰ ਇਸ ਤੋਂ ਅੱਗੇ ਕੁਛ ਫਰਕ ਪੈਂਦਾ ਹੈ ਗੱਲ ਦਾ। ਉਹ ਇਹ ਹੈ ਕਿ ਮਨੁੱਖ ਮਨ ਜਦੋਂ ਨਰਮ ਹੋ ਜਾਵੇ, ਜਿਵੇਂ ਹੋ ਜਾਂਦਾ ਹੈ ਮੋਮ, ਜਿਵੇਂ ਹੋ ਜਾਂਦੀ ਹੈ ਲਾਖ, ਅਤੇ ਨਰਮ ਹੋਏ ਹੋਏ ਮੋਮ ਉੱਤੇ ਵੈਕਸ ਉੱਤੇ, ਨਰਮ ਹੋਈ ਹੋਈ ਲਾਖ ਉੱਤੇ ਜੋ ਵੀ ਮੋਹਰ ਲਾਉਣੀ ਚਾਹੋ ਸੌਖੀ ਲੱਗ ਜਾਂਦੀ ਹੈ। ਪਰ ਗੁਰੂ ਕਿਰਪਾ ਕਰੇ ਅਤੇ ਸਾਡਾ ਮਨ ਗੁਰੂ ਕੀ ਸ਼ਰਨ ਵਿੱਚ ਆ ਕੇ ਇੱਥੇ ਹੋ ਜਾਏ ਨਰਮ, ਅਤੇ ਕਿਸੇ ਸ਼ਬਦ ਦੀ, ਗੁਰੂ ਦੇ ਕਿਸੇ ਚਰਿੱਤਰ ਦੀ, ਗੁਰੂ ਦੇ ਕਿਸੇ ਉੱਚੇ ਮਹਾਂਵਾਕ ਦੀ ਮੋਹਰ ਇਹਦੇ ਉੱਤੇ ਲੱਗ ਜਾਏ ਤਾਂ ਗੱਲ ਬਣ ਗਈ, ਕੋਈ ਮੁੱਲ ਪੈ ਗਿਆ ਕੋਈ ਇਹਦਾ, ਅਤੇ ਇਹ ਕਿਸੇ ਮੁੱਲ ਦਾ ਹੋ ਗਿਆ। ਪਰ ਇਹੀ ਰਾਗ ਨਾਲ ਨਰਮ ਹੋਏ ਹੋਏ ਮਨ ਉੱਤੇ ਕਿਸੇ ਕਲੱਬ ਵਿੱਚ, ਕਿਸੇ ਪੱਬ ਵਿੱਚ, ਕਿਸੇ ਸਿਨੇਮੇ ਹਾਲ ਵਿੱਚ ਕਿਸੇ ਨਾਚੇ ਟਾਪੇ ਦੀ ਮੋਹਰ ਲੱਗ ਜਾਏ ਤਾਂ ਫਿਰ ਉਹ ਉੱਧਰ ਨੂੰ ਵੀ ਹੋ ਜਾਂਦਾ ਹੈ। ਪਰ ਇੱਥੇ ਇੱਕ ਬਰਕਤ ਵਾਲੀ ਬਾਤ ਹੋਇਆ ਕਰਦੀ ਹੈ, ਟਲੇ ਹੋਏ ਮਨ ਉੱਤੇ, ਪਤਿਆਏ ਹੋਏ ਮਨ ਉੱਤੇ, ਪਸੀਜੀ ਹੋਈ ਆਤਮਾ ਉੱਤੇ ਗੁਰੂ ਦੇ ਸ਼ਬਦ ਦੀ ਮੋਹਰ ਲੱਗ ਜਾਏ ਅਤੇ ਵੱਡੇ ਭਾਗ ਹੋਇਆ ਕਰਦੇ ਨੇ। ਇਵੇਂ ਇਸ ਕਾਰਦਾਰ ਦੀ, ਇਸ ਨੌਜਵਾਨ ਬੱਚੀ ਦੇ ਮਨ ਉੱਤੇ ਗੁਰੂ ਮਹਾਰਾਜ ਜੀ ਦੇ ਕੀਰਤਨ ਸੁਣ ਕੇ ਵਿਸ਼ਵਾਸ ਦੀ ਇਹ ਮੋਹਰ ਲੱਗ ਗਈ ਕਿ ਮਾਤਾ ਪਿਤਾ ਜਨਮਦਾਤੇ ਨੇ, ਵੈਸੇ ਸਾਡਾ ਵੀ ਜਨਮਦਾਤਾ ਪਰਮਾਤਮਾ ਹੈ। ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ। ਅਤੇ ਉਹ ਸਾਰ ਐਸੀ ਕਰਦਾ ਹੈ ਕਿ ਸਭ ਜੀਵ ਜੰਤ ਨੂੰ ਆਪਣੀ ਮਿਹਰ ਨਾਲ ਪਾਲਣਾ ਕਰਦਾ ਹੈ। ਸ਼ਬਦ ਦੀਆਂ ਤੁਕਾਂ ਸਾਰੀਆਂ ਸੁਣੀਆਂ, ਰਾਗ ਨੇ, ਤੁਕਾਂ ਨੇ, ਗੁਰੂ ਨਾਨਕ ਦੇਵ ਜੀ ਦੀ ਕਲਾਮ ਨੇ ਮਨ ਮਾਇਲ ਕਰ ਦਿੱਤਾ ਅਤੇ ਸਿਦਕ ਦੀ ਮੋਹਰ ਲੱਗ ਗਈ ਕਿ ਬਸ ਸਦਾ ਸਦਾ ਪਰਮੇਸ਼ੁਰ ਹੀ ਸਾਡਾ ਰਾਜ਼ਕ ਹੈ, ਰੋਜ਼ੀ ਦੇਣ ਵਾਲਾ ਹੈ। ਤੁਕਾਂ ਇਹ ਸਨ, ਪੁਰਖਾਂ, ਬਿਰਖਾਂ, ਤੀਰਥਾਂ, ਰਚਨਾ ਦਾ ਜ਼ਿਕਰ ਹੈ। ਤੱਟਾਂ, ਮੇਘਾਂ, ਖੇਤਾਂ, ਦੀਪਾਂ, ਲੋਆਂ, ਮੰਡਲਾਂ, ਖੰਡਾਂ, ਵਰਪੰਡਾਂ, ਅੰਡਜ, ਜੇਰਜ, ਉਤਪੁਜ, ਖਾਣੀ, ਸਿਹਤ ਜਾਂ ਸੋਮਿਤ ਨਾ ਜਾਣੇ ਨਾਨਕਾ, ਸਰਾਂ ਮੇਰਾ ਜਨਤਾ, ਨਾਨਕ ਜੰਤ ਅਪਾਏ ਕੈ ਸੰਭਾਲੇ ਸਭ ਨੂੰ। ਉਹ ਵਾਹਿਗੁਰੂ ਸਭ ਦੀ ਸੰਭਾਲ ਕਰਦਾ ਹੈ। ਨਾਨਕ ਜੰਤ ਅਪਾਏ ਕੈ ਸੰਭਾਲੇ ਸਭਨਾ, ਜਿਨ ਕਰਤੇ ਕਾਰਨ ਕਰਨਾ ਕੀਆ ਚਿੰਤਾ ਵੀ ਕਰਨੀ, ਤਾਂ ਸੋ ਕਰਤਾ ਚਿੰਤਾ ਕਰੇ, ਜਿਨ ਉਪਾਇਆ ਜਗ ਤਿਸ ਜੁਹਾਰੀ ਸੋ ਅਸਤ ਤਿਸ। ਉਸਦੀ ਜੈ ਜੈਕਾਰ ਹੈ, ਕਿਸਦੀ? ਤਿਸ ਜੁਹਾਰੀ ਸੋ ਅਸਤ ਤਿਸ, ਤਿਸ ਦੀ ਬਾਣ ਅਪੱਗ, ਅਪੱਗ ਲਫ਼ਜ਼ ਅਭੰਗ ਚੋਂ ਨਿਕਲਿਆ ਹੈ। ਭੰਗ ਮੈਨੇ ਟੁੱਟ ਜਾਣਾ, ਅਭੰਗ ਜਿਹੜਾ ਕਦੀ ਟੁੱਟੇ ਨਾ, ਵਿਗੜੇ ਨਾ, ਖਰਾਬ ਨਾ ਹੋਵੇ, ਅਟਲ ਰਹੇ। ਤਿਸ ਦੀ ਬਾਣ ਅਪੱਗ, ਉਸ ਪਰਮੇਸ਼ੁਰ ਦਾ ਦਰ ਕਰ ਦੀਵਾਣ ਸਦਾ ਅਭੰਗ ਹੈ, ਉਹ ਡੋਲਦਾ ਨਹੀਂ, ਟੁੱਟਦਾ ਨਹੀਂ, ਕਦੀ ਥਿੜਕਦਾ ਨਹੀਂ, ਉਹ 'ਚ ਕਮੀ ਨਹੀਂ ਆਉਂਦੀ। ਤਿਸ ਜੁਹਾਰੀ ਸੋ ਅਸਤ ਤਿਸ, ਤਿਸ ਦੀ ਬਾਣ ਅਪੱਗ, ਨਾਨਕ ਸੱਚੇ ਨਾਮ ਬਿਨ। ਜਿਹਨੇ ਆਪਣਾ ਵਿਸ਼ਵਾਸ ਇੱਥੇ ਨਹੀਂ ਟਿਕਾਇਆ, ਉਹ ਇਸ ਨਾਮ ਤੋਂ ਬਿਨਾਂ, ਇਸ ਵਿਸ਼ਵਾਸ ਤੋਂ ਬਿਨਾਂ ਭਾਵੇਂ ਟਿੱਕੇ ਲਾਵੇ, ਤਿਲਕ ਲਾਵੇ, ਅਤੇ ਭਾਵੇਂ ਤੱਗ ਜਨੇਊ ਪਹਿਨੇ, ਯਾਨੀ ਕੋਈ ਵੀ ਧਾਰਮਿਕ ਰਸਮ ਕਰਦਾ ਫਿਰੇ, ਉਹ ਕਿਸੇ ਲੇਖੇ ਨੇ ਜੇ ਵਿਸ਼ਵਾਸ ਇੱਥੇ ਨਹੀਂ ਬੈਠਾ, ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਅਤੇ ਕਿਆ ਤੱਗ। ਇਸ ਬੀਬੀ ਦੇ ਮਨ ਉੱਤੇ ਪਰਮੇਸ਼ੁਰ ਦੇ ਸਿਦਕ ਦੀ ਮੋਹਰ ਲੱਗ ਗਈ। ਨਤੀਜਾ ਤੁਸੀਂ ਅੱਗੇ ਪੜ੍ਹਿਆ ਵੀ ਹੈ, ਸੁਣਿਆ ਵੀ ਹੈ, ਪਰ ਇਸ ਸ਼ਬਦ ਨੂੰ ਸੁਣ ਕੇ ਮੋਹਰ ਲੱਗੀ। ਇਸ ਸ਼ਬਦ ਨੂੰ ਸੁਣ ਕੇ ਵਿਸ਼ਵਾਸ ਦੇ ਘਰ ਆਈ, ਅਤੇ ਇਹਨੇ ਇਹਦੇ ਵਿਸ਼ਵਾਸ ਦੀਆਂ ਗੱਲਾਂ, ਮਨ ਦਾ ਕੋਈ ਭਾਵ ਹੋਵੇ ਬੋਲੀ ਨਾਲ ਪ੍ਰਗਟ ਹੋ ਸਕਦਾ ਹੈ ਵੱਧ ਤੋਂ ਵੱਧ। ਤੋ ਗੁਰੂ ਸਾਹਿਬ ਜੀ ਨੇ ਤਾਂ ਹੀ ਆਖਿਆ, ਅਖਰੀ ਨਾਮ, ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣਗਾ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਰ ਸਜੋਗ ਵਖਾਣ, ਸਿਰ ਸੰਜੋਗ ਵਖਾਣ, ਜਿਹਨੇ ਲਿਖੇ ਦਿਸਤਰਨਾ। ਇਹ ਲੇਖ ਸਾਰੀ ਸ੍ਰਿਸ਼ਟੀ ਦੇ ਮਸਤਕ 'ਤੇ ਲਿਖੇ, ਪਰ ਪਰਮੇਸ਼ੁਰ ਦੇ ਸਿਰ ਉੱਤੇ ਨਹੀਂ ਹਨ, ਉਹ ਤਾਂ ਮਾਲਕ ਹੈ। ਜਿਹਨੇ ਲਿਖੇ ਤਿਸਤਰਨਾ, ਜੇ ਫਰਮਾਏ ਤਿਰਤ ਪਾ। ਤੋ ਕਹਿੰਦੇ ਨੇ ਇਹਦੇ ਵਿਸ਼ਵਾਸ ਦੀਆਂ ਗੱਲਾਂ ਰੋਜ਼ ਰੋਜ਼ ਕਰਦਿਆਂ ਕਰਦਿਆਂ ਇੱਕ ਦਿਨ ਐਸਾ ਆ ਗਿਆ, ਇਹਦੀਆਂ ਹੀ ਭੈਣਾਂ ਨੇ ਆਪਣੇ ਪਿਤਾ ਦੀ ਖੁਸ਼ੀ ਹਾਸਿਲ ਕਰਨ ਵਾਸਤੇ ਉਹਨੂੰ ਦੱਸ ਦਿੱਤਾ ਕਿ ਸਭ ਤੋਂ ਛੋਟੀ ਤਾਂ ਅੰਜ ਕਹਿੰਦੀ ਹੈ ਕਿ ਪਿਤਾ ਨੇ ਬਲਕਿ ਰੱਬ ਸਾਡਾ ਰਾਖਾ ਹੈ, ਰੱਬ ਸਾਨੂੰ ਸੰਭਾਲਣ ਵਾਲਾ ਹੈ, ਦਾਤਾ ਹੈ, ਉਹ ਪਰਮੇਸ਼ੁਰ ਸਭ ਦਾ ਰਖਵਾਲਾ ਹੈ। ਇੱਕ ਦਿਨ ਪਿਤਾ ਨੇ ਇਹਨੂੰ ਪੁੱਛਿਆ, ਤੂੰ ਇਸ ਤਰ੍ਹਾਂ ਨਹੀਂ? ਇਹਨੇ ਕਿਹਾ, ਹਾਂ ਪਿਤਾ ਜੀ, ਮੈਂ ਨਹੀਂ ਆਉਂਦੀ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਪਵਿੱਤਰ ਬਾਣੀ ਆਉਂਦੀ ਹੈ ਕਿ ਸੰਭਾਲੇ ਸਭ ਨਾ, ਉਹ ਵਾਹਿਗੁਰੂ ਸਭ ਨੂੰ ਸੰਭਾਲ ਕਰਦਾ ਹੈ। ਅੱਛਾ, ਤੈਨੂੰ ਨਿਸ਼ਚਾ ਹੋ ਗਿਆ ਇਸ ਗੱਲ ਦਾ? ਉਹਨੇ ਕਿਹਾ, ਨਿਸ਼ਚੇ ਦੇ ਘਰ ਮੈਂ ਆਈ ਹਾਂ, ਪਰ ਇਹ ਬਰਕਤ ਹੈ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ, ਉਹਦੀ ਬਾਣੀ ਨੇ ਮੈਨੂੰ ਨਿਸ਼ਚਾ ਬਣਾਇਆ ਹੈ, ਮੈਂ ਸੰਗਤ ਵਿੱਚੋਂ ਇਹ ਦਾਤ ਲਈ ਹੈ। ਪਿਤਾ ਜੀ, ਤੇਰਾ ਮੇਰਾ ਸਭ ਜੀਵ ਜੰਤ ਦਾ ਚਰਿੰਦ ਪਰਿੰਦ ਰਾਉ ਰੰਗ ਸਭ ਕਿਸੇ ਦਾ ਉਹ ਵਾਹਿਗੁਰੂ ਰਾਖਾ ਹੈ, ਉਹ ਹੀ ਦਾਤਾ ਹੈ, ਉਹ ਹੀ ਦੇਂਦਾ ਹੈ। ਅੱਛਾ ਤੂੰ ਜਾਇਆ ਹੀ ਹੈ ਕਿਸੇ ਦੇ ਨਾਲ ਰਲ ਕੇ ਉੱਥੇ, ਸੁਣਿਆ ਹੀ ਹੈ ਬਾਣੀ, ਅਤੇ ਤੇਰਾ ਇਹ ਵਿਸ਼ਵਾਸ ਹੈ, ਮੈਂ ਵੇਖਾਂਗਾ ਤੇਰੇ ਵਿਸ਼ਵਾਸ ਨੂੰ। ਤੂੰ ਹੁਣ ਮੁਟਿਆਰ ਹੋਈਓ ਹੈ, ਮੈਂ ਤੇਰੇ ਲਈ ਕੋਈ ਘਰ ਪਰ ਭਾਲਦਾ ਸਾਂ, ਹੁਣ ਮੈਂ ਦੇਖਾਂਗਾ ਤੇਰਾ ਵਿਸ਼ਵਾਸ ਕਿੱਥੇ ਤੱਕ ਚੱਲ ਸਕਦਾ ਹੈ। ਅਤੇ ਇਉਂ ਕਹਿੰਦੇ ਨੇ, ਇਸ ਬਾਪ ਨੇ ਆਪਣੀ ਲੜਕੀ ਨਾਲ ਹੀ ਜ਼ਿੱਦ ਪਾ ਲਈ, ਵੈਰ ਪਾ ਲਿਆ, ਵਿਰੋਧ ਪਾ ਲਿਆ, ਜਿਵੇਂ ਅੱਗੇ ਇਤਿਹਾਸ ਕਹਿੰਦਾ ਹੈ ਹਰਨਾਕਸ਼ ਨੇ ਆਪਣੇ ਪੁੱਤਰ ਪ੍ਰਹਿਲਾਦ ਨਾਲ ਹੀ ਵੈਰ ਕਮਾਇਆ। ਅਤੇ ਵੈਰ ਦਾ ਕਾਰਨ ਸੀ ਕਿ ਅਣਜਾਣਾ ਬੱਚਾ ਪਰਮੇਸ਼ੁਰ ਦੇ ਸਿਦਕ ਵਿੱਚ ਟਿੱਕ ਗਿਆ ਹੈ, ਅਤੇ ਐਡਾ ਉਮਰੋਂ ਵੱਡਾ ਧਨਵਾਨ ਮਾਇਆਪਤੀ ਇਹ ਪਰਮੇਸ਼ੁਰ ਤੋਂ ਮੁਨਕਰ ਹੈ। ਤੋ ਸਤਸੰਗ ਜੀ, ਐਨ ਉਹੀ ਉਹ ਗੱਲ ਵਾਪਰੀ, ਨਤੀਜਾ ਇਹ ਨਿਕਲਿਆ ਕਿ ਕ੍ਰੋਧ ਦੀ ਇੰਤਹਾ ਹੋ ਗਈ, ਇਹਨੇ ਮਾਰਿਆ ਵੀ, ਇਹਨੇ ਪਿੱਟਿਆ ਵੀ, ਲੇਕਿਨ ਜਿਉਂ ਜਿਉਂ ਇਸਨੂੰ ਹੋੜਿਆ, ਜਿਉਂ ਜਿਉਂ ਇਸਨੂੰ ਰੋਕਿਆ, ਤਿਉਂ ਤਿਉਂ ਇਹਦਾ ਵਿਸ਼ਵਾਸ ਪੱਕਾ ਅਤੇ ਮਜ਼ਬੂਤ ਹੋਇਆ। ਜਿਵੇਂ ਕਿਸੇ ਕਿੱਲੇ ਉੱਤੇ ਸੱਟ ਪਵੇ ਅਤੇ ਉਹ ਹੋਰ ਵੀ ਪੀੜਾ ਹੁੰਦਾ ਹੈ, ਧਰਤੀ ਨੂੰ ਪਕੜ ਲੈਂਦਾ ਹੈ, ਤਿਵੇਂ ਇਹ ਵਿਰੋਧਤਾ ਦੀਆਂ ਸੱਟਾਂ ਨੇ ਇਹਦੇ ਮਨ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸ਼ਬਦਾਂ ਦੇ ਨਿਸ਼ਚੇ ਵਿੱਚ ਪੀੜੇ ਕਰ ਦਿੱਤਾ, ਲੀਨ ਕਰ ਦਿੱਤਾ, ਗੜੂੰਦ ਕਰ ਦਿੱਤਾ, ਇੰਟਿਊਨ ਕਰ ਦਿੱਤਾ, ਸੁਰ ਕਰ ਦਿੱਤਾ, ਮਹਵੀਤ ਕਰ ਦਿੱਤੀ, ਯੱਕ ਸੂਈ ਹੋ ਗਈ। ਤੋ ਸਤਸੰਗਤ ਜੀ, ਵਿਗੜੇ ਹੋਏ ਇਸ ਦੁਨੀਆਦਾਰ ਨੇ ਮਾਇਆ ਧਾਰੀ ਅਤ ਅੰਨੇ ਬੋਲੇ ਨੇ, ਇਹਨੂੰ ਇੱਕ ਹੋਰ ਤਜਵੀਜ਼ ਸੁੱਝੀ, ਵਿਰੋਧੀ ਆਤਮਾ ਵੱਧ ਤੋਂ ਵੱਧ ਤਜਵੀਜ਼ਾਂ ਸੋਚਦਾ ਹੈ। ਤੋ ਤਜਵੀਜ਼ ਅੰਦਰ ਇਸਨੇ ਇੱਕ ਬਿਮਾਰ ਮੁੰਡੇ ਨੂੰ ਘਰ ਲਿਆਂਦਾ, ਅਤੇ ਗੁੱਸੇ ਵਿੱਚ ਆ ਕੇ, ਕ੍ਰੋਧ ਵਿੱਚ ਆ ਕੇ ਆਪਣੀ ਹੀ ਦੁਖਤਰ ਨੂੰ, ਆਪਣੀ ਹੀ ਬੇਟੀ ਨੂੰ ਉਸਦੇ ਨਾਲ ਪਰਨਾ ਦਿੱਤਾ, ਉਸਦੇ ਨਾਲ ਵਿਆਹ ਦਿੱਤਾ। ਇਤਿਹਾਸ ਕਹਿੰਦਾ ਹੈ ਕਿ ਉਹਨੂੰ ਇਸ ਭਰੇ ਘਰ ਵਿੱਚੋਂ, ਇਸ ਲਬਾ ਲਬ ਖਜ਼ਾਨਿਆਂ ਵਾਲੇ ਘਰ ਵਿੱਚੋਂ, ਹੁਕਮਰਾਨ ਪਿਤਾ ਦੇ ਘਰ ਵਿੱਚੋਂ, ਖਜ਼ਾਨੇ ਜਿਹਦੇ ਭਰੇ ਨੇ, ਹੁਕਮ ਹਾਸਲ ਹੈ, ਜਾਇਦਾਦ ਦਾ ਮਾਲਕ ਹੈ, ਜ਼ਰ ਦਾ ਮਾਲਕ ਹੈ, ਅਤੇ ਅਮੀਰ ਹੈ, ਹਾਕਮ ਹੈ, ਇਸ ਭਰਪੂਰ ਘਰ ਵਿੱਚੋਂ ਵਿਰੋਧਤਾ ਦੇ ਕਾਰਨ ਜੇ ਕੁਛ ਮਿਲਿਆ ਤਾਂ ਉਹ ਦੋ ਚੀਜ਼ਾਂ ਸਨ, ਇੱਕ ਬਿਮਾਰ ਅਤੇ ਵੱਡੇ ਰੋਗ ਦਾ ਗ੍ਰਸਿਆ ਹੋਇਆ ਪਤੀ, ਅਤੇ ਦੂਜਾ ਇੱਕ ਟੋਕਰੀ ਖਾਰੀ, ਅਤੇ ਤੀਜੇ ਉਸਨੂੰ ਧੱਕੇ ਸਨ। ਕਹਿੰਦੇ ਨੇ ਖਾਰੀ ਵਿੱਚ ਪਿਆ ਹੋਇਆ ਲਾਚਾਰ ਪਤੀ, ਜਿਸ ਨੂੰ ਇਸਨੇ ਕ੍ਰੋਧ ਵਿੱਚ ਆ ਕੇ ਇਹਦਾ ਪਤੀ ਬਣਾ ਦਿੱਤਾ, ਇਹਦੇ ਲੜ ਲਾ ਦਿੱਤਾ, ਅਤੇ ਪੈ ਦਰ ਪੈ ਕਹੀ ਜਾਵੇ ਮੈਂ ਵੇਖਾਂਗਾ ਕਿ ਤੂੰ ਕਿਸ ਤਰ੍ਹਾਂ ਸਿਦਕ ਵਿੱਚ ਟਿਕੀ ਰਹਿੰਦੀ ਹੈ, ਕਿਵੇਂ ਨੇ ਭੁੱਖੀ ਮਰਦੀ, ਕਿਵੇਂ ਨੇ ਚਾਂਗਰਾਂ ਨਿਕਲਦੀਆਂ, ਕਿਵੇਂ ਨੇ ਤੂੰ ਮੁੜ ਕੇ ਘਰ ਆਉਂਦੀ, ਅਤੇ ਅਜੇ ਅਜੇ ਵੀ ਤੂੰ ਸੰਭਲ ਜਾਵੇਂ ਤਾਂ ਠੀਕ ਹੈ। ਪਰ ਉਹ ਹੁਣ ਟਿੱਕ ਗਈ ਸੀ, ਮਨ ਟਿੱਕ ਗਿਆ ਸੀ, ਕਈ ਵਾਰੀ ਗੁੱਡੀਆਂ ਅੜਾਉਂਦਿਆਂ ਇੱਕ ਦੋ ਤੁਣੁਕਿਆਂ ਨਾਲ ਹੀ ਗੁੱਡੀ ਟਿੱਕ ਜਾਂਦੀ ਹੈ। ਇਵੇਂ ਕਈ ਵਾਰੀ ਸੁਰਤ ਜੋੜਦਿਆਂ ਜੋੜਦਿਆਂ ਸ਼ਬਦ ਦੇ ਕਿਸੇ ਸਹਾਰੇ ਨਾਲ ਸੁਰਤ ਅਰਸ਼ਾਂ ਉੱਤੇ ਚੜ੍ਹ ਜਾਂਦੀ ਹੈ, ਮੰਡਲਾਂ ਉੱਤੇ ਚੜ੍ਹ ਜਾਂਦੀ ਹੈ, ਟਿਕਾ ਦੇ ਘਰ ਵਿੱਚ ਆ ਜਾਂਦੀ ਹੈ, ਸਹਿਜ ਵਿੱਚ ਆ ਜਾਂਦੀ ਹੈ। ਤੋ ਸਤਸੰਗਤ ਜੀ, ਇਸਨੇ ਆਪਣੇ ਬਾਬਲੇ ਨੂੰ ਆਖਿਆ, ਮੈਂ ਤੇਰੇ ਭਰੇ ਘਰ ਵਿੱਚੋਂ ਜਾ ਰਹੀ ਹਾਂ, ਤੇਰੇ ਖਜ਼ਾਨੇ ਭਰਪੂਰ ਰਹਿਣ, ਬਾਬਲ ਤੂੰ ਵਸਦਾ ਰਹੇ, ਤੇਰਾ ਵਿਹੜਾ ਆਬਾਦ ਰਹੇ, ਮੇਰੀ ਉਹ ਭੈਣੋ ਤੁਸੀਂ ਵਸਦੀਆਂ ਰਹੋ, ਪਰ ਕੋਈ ਮੇਰੇ ਨਾਲ ਹਿੰਮਤ ਕਰੋ, ਆਸਰਾ ਦਿਓ, ਇੱਕ ਮੇਰੀ ਮਦਦ ਕਰੋ, ਮਾਂ ਜਾਈਆਂ ਹੋ, ਇੱਕ ਬੰਨੇ ਖਾਰੀ ਨੂੰ ਹੱਥ ਪਾਓ ਅਤੇ ਦੂਜੇ ਬੰਨੇ ਮੈਂ ਪਾਉਂਦੀ ਹਾਂ, ਮੇਰੇ ਸੁਹਾਗ ਨੂੰ ਮੇਰੇ ਸਿਰ ਉੱਤੇ ਟਿਕਾ ਦੇ, ਬਸ ਇੱਕ ਮਦਦ ਮੰਗਦੀ ਹਾਂ। ਕਹਿੰਦੇ ਨੇ ਗਰਾਂ ਦੇ ਲੋਕ ਤੱਕਦੇ ਸਨ, ਗਲੀਆਂ ਮਹੱਲਿਆਂ ਵਾਲੇ ਤੱਕਦੇ ਸਨ, ਪਰ ਇਸ ਹੰਕਾਰੀ ਪੁਰਸ਼ ਤੋਂ ਡਰਦਾ ਕੋਈ ਕੁਛ ਆਖੇ ਨਾ, ਅਤੇ ਇਸ ਟੋਕਰੀ ਸਿਰ ਉੱਤੇ ਧਰ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰ ਘਰ ਦੀ ਟੇਕ ਲੈ ਕੇ, ਪਰਮੇਸ਼ੁਰ ਦਾ ਆਸਰਾ ਲੈ ਕੇ, ਆਪਦੇ ਸਿਰ ਦੇ ਸੁਹਾਗ ਨੂੰ ਸਿਰ ਉੱਤੇ ਚਾ ਕੇ ਤੁਰੀ ਜਾ ਰਹੀ ਹੈ। ਤੋ ਸਤਸੰਗ ਜੀ, ਇੱਕ ਵਾਰੀ ਫਿਰ ਅਸਾਂ ਤੁਕ ਕਹੀਏ, ਤੁਰੀਏ ਆਪਣੇ ਘਰੋਂ ਨਿਕਲ ਗਏ, ਬਾਬਲ ਦੀ ਬਸਤੀ ਛੱਡ ਗਈ, ਜਿਹਨਾਂ ਗਲੀਆਂ 'ਚ ਖੇਡੀ ਸੀ ਅੰਕ ਸਹੇਲੀਆਂ ਨੇ ਇਹਦੀ ਵੱਲ ਵੇਖਿਆ, ਕਿਸੇ ਸਮਝਾਉਣ ਦਾ ਵੀ ਯਤਨ ਕੀਤਾ ਕਿ ਤੂੰ ਗਲਤੀ ਉੱਤੇ ਹੈ, ਪਿਤਾ ਦੀ ਖੁਸ਼ੀ ਹਾਸਿਲ ਕਰਨ ਲਈ ਜੋ ਸਿੱਧੇ ਰਾਹ ਤੁਰਦੀ ਹੈ ਉਹਨੂੰ ਗਲਤੀ ਉੱਤੇ ਕਹਿ ਰਹੇ ਨੇ, ਉਹ ਜਾਣੇ ਤੇਰੀ ਪਹਾੜ ਵਰਗੀ, ਤੇਰੀ ਪਹਾੜ ਵਰਗੀ ਜ਼ਿੰਦਗੀ ਆ ਧੀਏ ਬੱਚੀਏ, ਕਿਵੇਂ ਗੁਜ਼ਾਰੇਗੀ,
ਰਾਹਾਂ ਖੇੜਿਆਂ ਅੰਦਰ ਕਿਵੇਂ ਜਾਵੇਂਗੀ? ਆਖਣ ਲੱਗੀ ਮੈਨੂੰ ਗੁਰੂ ਦਾ ਆਸਰਾ ਅਤੇ ਗੁਰੂ ਦੇ ਆਸਰੇ ਨਾਲ ਮੈਨੂੰ ਸਿਰ ਦਾ ਸੁਹਾਗ ਮਿਲਿਆ ਹੈ, ਮੈਨੂੰ ਆਪਣੇ ਸੁਹਾਗ ਦੇ ਹਜ਼ੂਰੀ ਦਾ ਆਸਰਾ ਹੋਵੇਗਾ, ਤਾਂ ਮੈਂ ਇਸ ਆਸਰੇ ਨੂੰ ਲੈ ਕੇ ਤੁਰਦੀ ਹਾਂ। ਤਾਂ ਕਹਿੰਦੇ ਨੇ ਇਹ ਘਰੋਂ ਜਾ ਰਹੀ, ਪਰ ਇੱਕ ਟੁਕਾ ਪਿਆਰ ਨਾਲ ਫਿਰ ਉਹ ਕਹੀਏ ਥਨ ਥਨ, ਇਹ ਸਮਾਂ ਕੌਣ ਹੈ? ਮੁਗਲਾਂ ਦਾ ਰਾਜ ਹੈ, ਧਰਤੀ ਉੱਤੇ, ਮਕਾਨਾਂ ਉੱਤੇ, ਜੰਗਲਾਂ ਉੱਤੇ, ਬੀਆਬਾਨਾਂ ਉੱਤੇ, ਆਬਾਦੀਆਂ ਉੱਤੇ, ਪਰ ਰੂਹਾਂ ਉੱਤੇ ਰਾਜ ਹੈ ਚੌਥੇ ਗੁਰੂ ਨਾਨਕ ਗੁਰੂ ਰਾਮਦਾਸ ਦਾ। ਇਹ ਦੋ ਰਾਜ ਚੱਲ ਰਹੇ ਨੇ, ਇੱਕ ਬਾਬਰਕਿਆਂ ਦੇ ਅਤੇ ਇੱਕ ਬਾਬੇਕਿਆਂ ਦਾ। ਤਾਂ ਸਤਿਸੰਗ ਜੀ, ਬਾਬਰਕਿਆਂ ਵਿੱਚੋਂ ਅਤੇ ਮੁਗਲਾਂ ਦਾ ਰਾਜ ਚੱਲ ਰਿਹਾ ਹੈ, ਬਾਬੇਕਿਆਂ ਵਿੱਚੋਂ ਗੁਰੂ ਰਾਮਦਾਸ ਪਾਤਸ਼ਾਹ ਰੂਹਾਂ ਦੇ ਬਾਦਸ਼ਾਹ ਨੇ, ਉਹਨਾਂ ਦੇ ਪਿਆਰ ਵਿੱਚ ਜਿਹਦਾ ਪੁਰਬ ਮਨਾ ਕੇ ਤੁਸੀਂ ਖੁਸ਼ੀਆਂ ਮਨਾਈਆਂ ਨੇ। ਦਾਸ ਨੂੰ ਤਾਂ ਹੁਣ ਤੱਕ ਨਸ਼ਾ ਹੈ ਅਤੇ ਆਪ ਵੀ ਨਸ਼ਿਆਏ ਹੋਈ ਹੋ ਗੁਰੂ ਰਾਮਦਾਸ ਦੇ ਪਿਆਰ। ਕੱਲ੍ਹ ਦੀਵਾਲੀ ਦਾ ਮੇਲਾ, ਗੁਰੂ ਰਾਮਦਾਸ ਮਹਾਰਾਜ ਦੀ ਬਾਰਗਾਹ ਅੰਮ੍ਰਿਤਸਰ ਸਾਹਿਬ ਰਿਹਾ ਹੋਵੇਗਾ। ਬੜੇ ਦੀਵਾਨ ਦੂਰੋਂ ਦੂਰੋਂ ਵਿਆਖਿਆਕਾਰ ਵਿਦਵਾਨ ਲੋਕ ਆਉਂਦੇ, ਸਿੱਖੀ ਉੱਥੇ ਜੁੜਦੀ, ਮਨ ਉੱਥੇ ਨੂੰ ਤੱਕਦਾ ਰਿਹਾ। ਤੋ ਸਤਸੰਗ ਜੀ, ਉਸ ਗੁਰੂ ਰਾਮਦਾਸ ਦੇ ਪਿਆਰ ਵਿੱਚ ਤੁਸੀਂ ਫਿਰ ਉਚਾਰਨ ਕਰੋ, ਆਓ ਰਲ ਕੇ ਆਖੀਏ ਧੰਨ ਧੰਨ ਰਾਮਦਾਸ ਗੁਰ।
ਧੰਨ ਰਾਮਦਾਸ ਗੁਰ,
ਸਭ ਉਚਾਰੋ ਜੀ। ਸਿਰ ਉੱਤੇ ਖਾਰੀ ਉਠਾ, ਗਰਾਂ ਗਰਾਂ ਫਿਰਦੀ, ਗਲੀ ਗਲੀ ਜਾਂਦੀ, ਇਹ ਰਾਜੇ ਦੀ ਲੜਕੀ, ਰਜਵਾੜੇ ਦੀ ਧੀ, ਹੁਕਮਰਾਨ ਦੀ ਬੇਟੀ, ਸ਼ਹਿਜ਼ਾਦੀ, ਪਰ ਹੁਣੇ ਮੰਗਤੀ ਬਣੀ ਹੋਈ ਹੈ। ਸਿਰ ਉੱਪਰ ਖਾਰੀ ਉਠਾਈ, ਕੋਈ ਕੁਛ ਅਤੇ ਕੋਈ ਕੁਛ ਆਖੇ, ਪਰ ਇਹ ਸਭ ਦੀਆਂ ਨਜ਼ਰਾਂ, ਸਭ ਦੇ ਬੋਲ ਸਹਾਰ ਦੀ ਤੁਰੀ ਜਾ ਰਹੀ ਹੈ, ਅਤੇ ਇੱਕੋ ਹੀ ਟੇਕ ਹੈ ਪਰਮੇਸ਼ਰ ਦੀ। ਕਈ ਦਿਨ, ਕਈ ਹਫ਼ਤੇ ਅਤੇ ਕਈ ਮਹੀਨੇ ਗੁਜ਼ਰੇ, ਕਦੀ ਕਦੀ ਕੋਈ ਆ ਕੇ ਦੱਸ ਦੇਵੇ ਫਲਾਂ ਜਗ੍ਹਾ ਦੇਖੀ ਫਲਾਂ ਜਗ੍ਹਾ ਦੇਖੀ, ਪਰ ਪਿਓ ਦਾ ਗੁੱਸਾ ਵੱਧਦਾ ਜਾਵੇ, ਕਦੀ ਸਿਰ ਚੜ੍ਹ ਜਾਵੇ ਕਦੀ ਸਿਰ ਤੋਂ ਉਤਰੇ। ਦੂਜੀਆਂ ਧੀਆਂ ਬਾਬਲ ਨੂੰ ਆਪਣਾ ਵਾਧੂ ਵਾਧੂ ਪਿਆਰ ਵੀ ਦਰਸਾਉਣ। ਇਹ ਸੰਸਾਰੀਆਂ ਇਬਨੁਲ ਵਕਤ ਟਾਈਮ ਸਰਵਿਸ ਵਕਤ ਸ਼ਨਾਸ, ਪਰ ਇਹ ਸੀ ਸਾਦਕ ਵਿਸ਼ਵਾਸਾਂ ਵਾਲੀ ਈਮਾਨ ਵਾਲੀ ਫੇਥ ਵਾਲੀ ਮੋਰਸ਼ੁਦਾ ਆਤਮਾ ਵਾਲੀ। ਸਤਸੰਗ ਜੀ, ਕੁਦਰਤ ਦੇ ਰੰਗ ਬੜੇ ਨਿਆਰੇ। ਅੱਜ ਤੋਂ ਪਹਿਲੇ ਇਹ ਕਿਸੇ ਨੂੰ ਕੁਛ ਆਪਣੇ ਹੱਥੋਂ ਦੇਣ ਹੀ ਜਾਣਦੀ ਸੀ, ਲੁਟਾਉਣ ਹੀ ਜਾਣਦੀ ਸੀ, ਪਰ ਅੱਜ ਉਹ ਦਾਤੇ ਹੱਥ ਖੁਦ ਫੈਲੇ ਅਤੇ ਖੁਦ ਮੰਗਤੇ ਬਣ ਗਏ। ਸ਼ਹਿਜ਼ਾਦੀ ਮੰਗਤੀ ਬਣੀ ਹੋਈ ਹੈ। ਕਿਆ ਖੂਬ ਕਿਸੇ ਨੇ ਆਖਿਆ ਹੈ, ਇੱਕ ਬਾਪ ਕੇ ਦੋ ਬੇਟੇ। ਇੱਕ ਗੱਲ ਯਾਦ ਆ ਗਈ, ਇੱਕ ਬਾਪ ਕੇ ਦੋ ਬੇਟੇ, ਕਿਸਮਤ ਜੁਦਾ ਜੁਦਾ ਹੈ, ਇੱਕ ਕੈਦ ਮੇਂ ਪੜਾ ਹੈ, ਜਬ ਭਾਈ ਬਾਦਸ਼ਾਹ ਹੈ। ਲਿਖਣ ਵਾਲਾ ਬਿਸਮਲ ਹੈ, ਬਿਸਮਲ ਨੇ ਚੰਗੀਆਂ ਸਤਰਾਂ ਲਿਖੀਆਂ ਨੇ। ਇੱਕ ਬਾਪ ਕੇ ਦੋ ਬੇਟੇ, ਕਿਸਮਤ ਜੁਦਾ ਜੁਦਾ ਹੈ, ਇੱਕ ਕੈਦ ਮੇਂ ਪੜਾ ਹੈ, ਜਬ ਭਾਈ ਬਾਦਸ਼ਾਹ ਹੈ। ਇੱਕ ਹੀ ਸਦਫ ਸੇ ਦੋਨੋਂ ਮੋਤੀ ਹੋਏ ਥੇ ਪੈਦਾ, ਸਦਫ ਮੈਨੇ ਸਿੱਪੀ। ਇੱਕ ਹੀ ਸਦਫ ਸੇ ਦੋਨੋਂ ਮੋਤੀ ਹੋਏ ਥੇ ਪੈਦਾ, ਇੱਕ ਨਾਜ਼ੇ ਤਾਜੇ ਸਰ ਹੈ, ਯਾਨੀ ਤਾਜ ਵਿੱਚ ਜੜਿਆ, ਇੱਕ ਨਾਜ਼ੇ ਤਾਜੇ ਸਰ ਹੈ, ਇੱਕ ਹੈ ਕਿ ਪਿਸ ਰਿਹਾ ਹੈ, ਉਹ ਕੁੰਡੀ ਵਿੱਚ ਖਰਲ ਵਿੱਚ ਪਿਆ ਹੋਇਆ ਹੈ। ਇੱਕ ਹੀ ਸਦਫ ਸੇ ਦੋਨੋਂ ਮੋਤੀ ਹੋਏ ਥੇ ਪੈਦਾ, ਇੱਕ ਨਾਜ਼ੇ ਤਾਜੇ ਸਰ ਹੈ, ਇੱਕ ਹੈ ਕਿ ਪਿਸ ਰਿਹਾ ਹੈ। ਟਹਿਣੀ ਪੈ ਫੂਲ ਬਾਹਮ ਮੈਨੇ ਇਕੱਠੇ, ਟਹਿਣੀ ਪੈ ਫੂਲ ਬਾਹਮ, ਜੋ ਜ਼ੀਨ ਤੇ ਚਮਨ ਥੇ, ਇੱਕ ਕਬਰ ਪਰ ਚੜ੍ਹਾ ਹੈ, ਇੱਕ ਜ਼ੁਲਫ ਮੇਂ ਜੜਾ ਹੈ। ਇੱਕ ਬਾਪ ਕੇ ਦੋ ਬੇਟੇ,
ਕਿਸਮਤ
ਜੁਦਾ ਜੁਦਾ ਹੈ, ਇੱਕ ਕੈਦ ਮੇਂ ਪੜਾ ਹੈ, ਜਬ ਭਾਈ ਬਾਦਸ਼ਾਹ। ਤੋ ਅੱਗੇ ਉਹਨੇ ਕਿਹਾ, ਚੰਦਨ ਕੇ ਦੋ ਥੇ ਟੁਕੜੇ ਇੱਕ ਸਾਂਪ ਕੇ ਤਲੇ ਹੈ, ਚੰਦਨ ਦੇ ਬੂਟੇ ਨੂੰ ਸੱਪ ਲਿਪਟੇ ਰਹਿੰਦੇ ਨੇ। ਚੰਦਨ ਕੇ ਦੋ ਥੇ ਟੁਕੜੇ ਇੱਕ ਸਾਂਪ ਕੇ ਤਲੇ ਹੈ, ਇੱਕ ਹੈ ਕਿ ਤਿਲਕ ਬਣ ਕਰ ਮਾਥੇ ਪੈ ਲੱਗ ਰਿਹਾ ਹੈ। ਚਾਂਦੀ ਤੋਂ ਇੱਕ ਹੀ ਥੀ, ਉਸਕੇ ਬਣੇ ਦੋ ਜ਼ੇਬਰ, ਇੱਕ ਲੇਤਾ ਲੱਭ ਕੇ ਬੋਸੇ, ਇੱਕ ਪਾਉਂ ਮੇਂ ਪੜਾ ਹੈ। ਪੱਥਰ ਤੋਂ ਇੱਕ ਹੀ ਹੈ ਹਾਥੋਂ ਮੇਂ ਕਾਤੀ ਆ ਕੇ ਪੱਥਰ ਕਾਢੇ ਦੇ ਸੰਗ ਤਰਾਸ਼ ਦੇ। ਪੱਥਰ ਤੋਂ ਇੱਕ ਹੀ ਹੈ ਹਾਥੋਂ ਮੇਂ ਕਾਤੀ ਆ ਕੇ, ਇੱਕ ਕੀ ਤੋ ਹੋਤੀ ਪੂਜਾ, ਇੱਕ ਫਰਸ਼ ਮੇਂ ਜੜਾ ਹੈ। ਬਿਸਮਲ ਅਜੀਬ ਸ਼ੈ ਹੈ ਦੋ ਰੰਗੀਏ ਜ਼ਮਾਨਾ, ਬਿਸਮਲ ਅਜੀਬ ਸ਼ੈ ਹੈ ਦੋ ਰੰਗੀਏ ਜ਼ਮਾਨਾ, ਜੋ ਆਜ ਬਾਦਸ਼ਾਹ ਹੈ ਕੱਲ ਕੋ ਵਹੀ ਗਦਾ। ਇੱਕ ਬਾਪ ਕੇ ਦੋ ਬੇਟੇ, ਕਿਸਮਤ ਜੁਦਾ ਜੁਦਾ ਹੈ, ਇੱਕ ਕੈਦ ਮੇਂ ਪੜਾ ਹੈ, ਜਬ ਭਾਈ ਬਾਦਸ਼ਾਹ ਹੈ। ਤੋ ਇਹ ਖਾਰੀ ਉਠਾ ਕੇ ਪਰ ਸਿਦਕਾਂ ਵਾਲੀ ਈਮਾਨਾਂ ਵਾਲੀ ਵਫਾਵਾਂ ਵਾਲੀ ਦੇ ਪੈਰ ਇਹਨੂੰ ਉੱਧਰ ਹੀ ਲੈ ਗਏ ਜਿੱਧਰ ਗੁਰੂ ਅਮਰਦਾਸ ਮਹਾਰਾਜ ਜੀ ਨੇ, ਅਤੇ ਇਹਨਾਂ ਤੋਂ ਪਹਿਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੀਆਂ ਉਦਾਸੀਆਂ ਦੇ ਵੇਲੇ ਇੱਕ ਜੰਗਲ ਵਿੱਚ ਹੀ ਵਗਦੀ ਡੰਡੀ ਦੇ ਕੋਲ ਦੀ ਗੁਜ਼ਰ ਕੀਤਾ। ਤੋ ਉੱਥੇ ਮਹਾਰਾਜ ਬੈਠੇ, ਮਰਦਾਨੇ ਭਾਈ ਨੂੰ ਨਾਲ ਲੈ ਕੇ ਇੱਕ ਸ਼ਬਦ ਗਾਇਆ, ਅਤੇ ਇੱਕ ਚਿੱਤ ਇੱਕ ਮਨ ਹੋ ਕੇ ਮਹਿਰਮ ਗੁਰੂ ਨੇ ਹਕੀਕਤਾਂ ਦੇ ਜਾਣੂ ਨੇ ਆਖਿਆ, ਮਰਦਾਨਿਆਂ ਤੂੰ ਇੱਥੇ ਰੱਬੀ ਕੀਰਤਨ ਕੀਤਾ ਹੈ, ਇਸ ਧਰਤੀ ਦੇ ਪਹਿਲਾਂ ਵੀ ਭਾਗ ਸਨ, ਐਵੇਂ ਨਹੀਂ ਬੈਠਾ ਮੈਂ ਅਤੇ ਤੂੰ, ਉੱਥੇ ਵੀ ਬੈਠ ਸਕਦੇ ਸਾਂ, ਜਿੱਥੇ ਬੈਠਾ ਹੈ ਇਸ ਧਰਤੀ ਦੇ ਭਾਗ ਸਨ, ਇੱਥੇ ਕੋਈ ਮਹਾਂਪੁਰਸ਼ ਤਪ ਕਰ ਗਏ ਨੇ, ਇਹ ਧਰਤੀ ਇੱਕ ਦਿਨ ਪੈਦਾ ਹੋਵੇਗੀ ਅਤੇ ਇਹ ਮੁਕਤ ਅਤੇ ਭੁਗਤ ਦੀ ਦਾਤ ਹੀ ਹੋਵੇਗੀ। ਇਹ ਕਹਿ ਕੇ ਗੁਰੂ ਅੱਗੇ ਲੈ ਗਏ ਆਪਣੇ ਰਬਾਬੀ ਨੂੰ, ਮਰਦਾਨੇ ਨੂੰ। ਉਸ ਤੋਂ ਬਾਅਦ ਗੁਰੂ ਅਮਰਦਾਸ ਮਹਾਰਾਜ ਨੇ ਜੇਠਾ ਜੀ ਨੂੰ ਕਿਹਾ ਸੀ, ਜੇਠਿਆ ਤੂੰ ਇੱਕ ਗ੍ਰਾਮ ਵਸਾਉਣਾ ਹੈ ਜਿੱਥੇ ਸਭ ਨੂੰ ਇੱਕੋ ਜਿਹਾ ਪਿਆਰ ਮਿਲੇ। ਉਹ ਗ੍ਰਾਮ ਜੇਠਾ ਜੀ ਨੇ ਗੁਰੂ ਅਮਰਦਾਸ ਜੀ ਦੇ ਹੁਕਮ ਨਾਲ ਇਸ ਇਲਾਕੇ ਦੇ ਕੁਝ ਪਿੰਡਾਂ ਦੇ ਵਿਚਕਾਰ ਕੁਝ ਸੱਜਣਾਂ ਨੂੰ ਲੈ ਕੇ ਮਿੱਟੀ ਜਿਹੀ ਖੋਦੀ ਸੀ, ਨੀਵਾਂ ਥਾਂ ਸੀ, ਅਤੇ ਫਿਰ ਉਹ ਮਿੱਟੀ ਹੜ ਹੜ ਕੇ ਭਰ ਗਿਆ, ਪਰ ਤਾਂ ਵੀ ਹਾਲੇ ਨੀਵਾਂ ਸੀ, ਆਲੇ ਦੁਆਲੇ ਪਾਣੀ ਵਗ ਵਗ ਕੇ ਇੱਥੇ ਆਉਂਦਾ ਸੀ। ਫਿਰਦਿਆਂ ਫਿਰਾਂਦਿਆਂ ਕਹਿੰਦੇ ਨੇ, ਖਾਰੀ ਵਿੱਚੋਂ ਘੋੜੀ ਨੇ ਆਖਿਆ, ਭਗਵਾਨੇ ਮੇਰੀ ਖਾਰੀ ਇੱਥੇ ਉਤਾਰ ਦੇ, ਮੈਨੂੰ ਡਾਢੀ ਭੁੱਖ ਲੱਗੀ ਹੈ ਅਤੇ ਭੁੱਖ ਦਾ ਕੋਈ ਪ੍ਰਬੰਧ ਕਰ। ਉਜਾੜ ਵਿੱਚ ਤੁਰੀ ਜਾਂਦੀ ਨੇ, ਕਿੱਥੇ ਉਤਾਰਾਂ ਖਾਰੀ, ਨਿਰਜਨ ਬਣ ਹੈ ਮੇਰੇ ਸਾਈਆਂ, कोई जंगली जानवर नुकसान कर देगा, अच्छा कुछ भी होवे कोई नुकसान हो जाएगा, उन्हें क्या नहीं खारी उतार मेरी, मैं जरा हेठा उतरना चाहता हाँ। बड़िया मुश्किलातों के नाल सिर तो पति की टोकरी उतारी ते कोल बैठ के आखन लगा, डाडी भुख लगी है, कुछ खाण नू कोल है? इन्हें क्या कुछ नहीं, एक ही चीज़ है, खूने दिल पीने को और लखते जिगर खाने को, खूने दिल पीने को और लखते जिगर खाने को। शेर तो इदा है, ये गजा मिलती है लैला तेरे दीवाने को। खैर, साढ़े दिल विच परमेश्वर की याद है, ये साड़ी प्यास बुझा सकती है, यो साड़ी भुख दूर कर सकती है, ये नाल ही मैनू कुछ शांति है, रजा नाल शांति है। इन्हें क्या तां भी रजा ढिड दा झुलका नहीं बनती होंगी, इसलिए तू कुछ खाण का प्रबंध कर। एक छां वाले बूटे हेठा खिंच के टोकरी कर दिती, पर डरती भी है पिछों को जंगली जानवर मेरे सिर दे सुहाग का नुकसान न कर जाए। ये नाल मेरी दुनिया आबाद, ये नाल मैं कंत वाली सुहागन सुहागवंती। पर फिर भी डरद्या डरद्या जाती है, यदा फर्ज बनता है, ग्रां विच जाती है, कितों मंगती कितों कोई कुछ आंदा कोई कितों कुछ आंदा, वह भी बर्दाश्त करती ते वह भी अपने हिरदे विच संभालती ते अगे जाती, कुछ ना कुछ खाण नू मिल गया। दर्दां वाले भी होया करते ने, दर्द दिल के वास्ते पैदा किया इंसान को, वर्णतायत के लिए कुछ कम न थे कर रो दिया। तो खैर, किसी ने इनू कुछ दो रोटियां दितियां ते भजी आई, भजी आई, गर्मी दी बहार है, पति दे कोल जाना। इधरों इतिहास दसदा है कि वह नीवे जे थां जिहदे कोल इहदी खारी रखी सी दरखत दे तले, थोड़ा जिहा पानी जमा है, कोड़ी दे वेंदियां वेंदियां कां आए, एक कां ने विच चुंजां बोड़ियां, मूँह डोबिया, पानी पीता ते फिर टुब्बी लगा दित्ती। कोड़ी दे वेखदियां वेखदियां इहदी शक्ल बदल गई, कहते कां सी कि हंस बन गया, उजला हो गया, उड गया ते अपनी भाषा विच शुकर शुकर करदा उड गया। होर आए ते होर आए ते होर आए, ये देखता जावे ते सोच दी दुनिया विच लै गया। मैनू प्रतीत हुंदा है कोई पुरब दा मौका है, कोई अपीच दा मौका है। साडे देश विच पुरब इशनान करन वाले या ग्रंथां विच लिखिया है कि हर वक्त नहीं, पुरबी दे मौके इशनान कीता जाए तो उहदा पुन फल बड़ा हुंदा है, ये साडी सनातन मर्यादा है। पुरातन साखी विच भी ये लिखिया है कि उदों शायद कहड़े महीने की संगरांत सी जब दी ये वार्ता है। तो जैसा भाई गुरदास जी ने लिखा, लगा पुरब अपीच दा, रविदास जी दे वेले जदों अपीच दा, इन्हें क्या कोई पुरबी दा मौका होवेगा? पानी तो पानी है, पर उस मौके नाल ये पानी विच कोई बरकत होवेगी। जे मैं उत्थे जावां, खबर नहीं मेरी तो कोई तपस्या नहीं, मेरा तो कोई सिदक नहीं, पर जिहड़ी मैनू सिर ते चा के फिरदी है खबनी, उहदे सिदक नूं वफा नूं ईमान नूं भाग लगने हों। मैं भी जावां, मैं भी तो काला कां हाँ, अंदरों भी बाहरों भी, मेरा अंदर भी इस तरह बाहर भी इस तरह, कि जे काला चिट्टा हो गया है तो मैं भी काला ही हाँ। मैनू उर्दू का शेर याद आया, कोई बुढ़ापे विच रो रहा सी, चांदी रंगे दाड़े दियां तारां जिवें हन आ, ते वो रोई जावे रोई जावे। किसे पुछिया कि रोंदा क्यों बाबा, ते उन्हें एक शेर आख्या, कहिंदा मैं रोऊं क्यों ना पीरी में, पीरी मीन ओल्ड एज जीफल उमरी, मैं रोऊं क्यों ना पीरी में कफे अफसोस मल मल कर, कफ मैंने फारसी च हथेली, मैं अफसोस नाल हथ दियाँ हथेलियाँ मल मल के क्यों ना रोवां होए सजना, मैं रोऊं क्यों ना पीरी में कफे अफसोस मल मल कर, स्याकारी ने सब खो दी स्याही सर के बालों की, काले कम करद्या करद्या बालों की कालक भी खो दी, स्याकारी ने सब खो दी स्याही सर के बालों की। साड़ी कोई चंगी करतूत ने काले बाल भी कालियां करतूतां करद्या करद्या चिट्टे हो गए। मैं रोऊं क्यों ना पीरी में, इन्हें क्या कालियां कावां नालों भी मैं काला, अंदरों भी काला बाहरों भी काला। पर नहीं जानिए ओदी तपस्या नू ओदे विश्वास नू कोई फल लगना होवे मैं खारी चो जामा फिर किवें अंदर ही अंदर जामा किवें उधर चिड़कां खांदी है दर दर उत्ते तो खैरां पे मंगदी है मंगती बन के फिरदी है मुटियार कुड़ी विश्वास दी दुनिया विच है तो कहंदे ने इह सोचे जावां किवें उत्थे तक जाण दा कोई जरिया नहीं कौन ले जावे मैनू फिर सोचण लगा ते जांदा हाँ जे पानी दी किसे बरकत नाल जे उहदे किसे सिदक दी बरकत नाल भाग लग गए तां वी चंगा तां जे मैं डुब जावां तां मैं इस जून तो छुट जाऊँ ਉਹ ਆਪਣੇ ਇਸ ਭੈੜੇ ਸੇਵਾ ਤੋਂ ਛੁੱਟ ਜਾਏ ਅਤੇ ਆਪੇ ਕੋਈ ਸਿਮਰਨ ਭਜਨ ਕਰਕੇ ਦਿਨ ਕੱਟ ਲਵੇਗੀ ਦੋਹਾਂ ਦਾ ਹੀ ਭਲਾ ਹੈ ਜੇ ਮੈਂ ਡੁੱਬ ਵੀ ਜਾਵਾਂ ਤਾਂ ਵੀ ਚੰਗਾ ਹੋਵੇਗਾ ਦੋਹਾਂ ਦਾ ਛੁਟਕਾਰਾ ਹੋਊਗਾ ਮੈਂ ਇਸ ਜੀਵਨ ਤੋਂ ਰਿਹਾਈ ਪਾਵਾਂ ਉਹ ਵੀ ਇਸ ਭੈੜੀ ਸੇਵਾ ਤੋਂ ਫਰਾਗਤ ਹਾਸਲ ਕਰ ਲਵੇ ਤਾਂ ਸਤਸੰਗ ਜੀ ਅੱਛਾ ਆਖਰ ਕੋਸ਼ਿਸ਼ ਕਰਕੇ ਵਿੱਚ ਗਿਆ ਅਤੇ ਇਤਿਹਾਸ ਕਹਿੰਦਾ ਹੈ ਕਿ ਇੱਕੋ ਹੀ ਟੁੱਬਾ ਲਾਇਆ ਨੌ ਬਰ ਨੌ ਹੋ ਗਿਆ ਬਾਹਰੋਂ ਪਕੜ ਰੱਖਿਆ ਇਹਨੇ ਕਿਸ ਤਰ੍ਹਾਂ ਟੁੱਬਾ ਲਾਇਆ ਨੌ ਬਰ ਨੌ ਹੋ ਗਿਆ ਸਾਬਤ ਹੋ ਗਿਆ ਅਤੇ ਅਰੋਗ ਹੋ ਗਿਆ ਇੱਦਾਂ ਹੋ ਗਿਆ ਜਿਵੇਂ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਉਪਮਾ ਵਿੱਚ ਲਿਖਿਆ ਹੈ ਕੱਚੋਂ ਕੰਚਨ ਭਇਓ ਸ਼ਬਦ ਗੁਰ ਸਰਵਨ ਸੁਣਿਓ ਤੋ ਵਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਪਾਣਿਓ ਲੋਇਓ ਹੋਇਓ ਲਾਲ ਐਡਾ ਪਰਿਵਰਤਨ ਆ ਗਿਆ ਅਤੇ ਵਿੱਚੋਂ ਨਿਕਲਿਆ ਖੁਸ਼ੀ ਵਿੱਚ ਪ੍ਰਸੰਨਤਾ ਵਿੱਚ ਖੇੜੇ ਵਿੱਚ ਬਾਹਰ ਨਿਕਲਿਆ ਛਾਲਾਂ ਮਾਰਦਾ ਜਿਸ ਟੋਕਰੀ ਦੇ ਵਿੱਚ ਪਿਆ ਹੋਇਆ ਸੀ ਟੋਕਰੀ ਨੂੰ ਮੂੰਹ ਦੀ ਕਰ ਲਿਆ ਅਤੇ ਉੱਤੇ ਬੈਠ ਗਿਆ ਇੱਧਰੋਂ ਇਹ ਨਿਕਲਿਆ ਉੱਧਰੋਂ ਉਹ ਰੋਟੀ ਮੰਗ ਕੇ ਆ ਗਈ ਦੂਰੋਂ ਇੱਧਰੋਂ ਇੱਧਰੋਂ ਦਰਖਤਾਂ ਦੇ ਓਹਲਿਓਂ ਹੈਂ ਕੋਈ ਰੂਪ ਦਾ ਚੋਰ ਕੋਈ ਜਵਾਨੀ ਦਾ ਚੋਰ ਕੋਈ ਕਾਮੀ ਪੁਰਸ਼ ਕੋਈ ਲੋਭੀ ਪੁਰਸ਼ ਮੈਨੂੰ ਵੇਖਦਾ ਰਿਹਾ ਹੈ ਮੇਰੇ ਪਤੀ ਦਾ ਨੁਕਸਾਨ ਕਰ ਦਿੱਤਾ ਹੈ ਅਤੇ ਮੇਰੀ ਉਡੀਕ ਵਿੱਚ ਬੈਠਾ ਹੈ ਮੈਂ ਜਾਵਾਂ ਨਾ ਜਾਵਾਂ ਕੀ ਹੋਇਆ ਹੋਵੇਗਾ ਗਿਟੀਆਂ 'ਤੇ ਗਿਣਦੀ ਹੈ ਦਿਲ ਹੀ ਦਿਲ ਅੰਦਰ ਆਖਰ ਅਰਦਾਸ ਕਰਦੀ ਹੈ ਪਿਛੋਕਰ ਯਾਦ ਆ ਗਈ ਬਾਬਲ ਦਾ ਵਿਹੜਾ ਯਾਦ ਆ ਗਿਆ ਗੁਜ਼ਰਿਆ ਜ਼ਮਾਨਾ ਯਾਦ ਆ ਗਿਆ ਹਾਂ ਹਾਂ ਸਿਦਕ ਜਿਸ ਵੇਲੇ ਮੋਹਰ ਲੱਗਦੀ ਹੈ ਇਹਦੇ ਮਨ ਉੱਤੇ ਸਿਦਕ ਦੀ ਉਹ ਵੇਲਾ ਵੀ ਯਾਦ ਆ ਗਿਆ ਫਿਰ ਖਲੋ ਗਈ ਟੱਟਦਾ ਮਨ ਸ਼ਬਦ ਦੀ ਟੇਕ ਨਾਲ ਖਲੋ ਗਿਆ ਜਿਵੇਂ ਡਿੱਗਦੀ ਛੱਤ ਥੰਮੀ ਨਾਲ ਖਲੋ ਜਾਂਦੀ ਹੈ ਜੋ ਮੰਦਰ ਕੋ ਥਾਵੇਂ ਥਮਨ ਤਿਉਂ ਗੁਰ ਕਾ ਸ਼ਬਦ ਮਨੇ ਥਮਨ ਖਾਰੀ ਕੋਲ ਆਈ ਲੇਕਿਨ ਕੌੜ ਕੇ ਨੈਣਾਂ ਵਿੱਚ ਲਾਲੀ ਭਰ ਕੇ ਤੀੜੀਆਂ ਚੜ੍ਹਾ ਕੇ ਪੇਸ਼ਾਨੀ ਅਤੇ ਸ਼ਿਕਨ ਆਬਰੂ ਅਤੇ ਬਲ ਲਿਆ ਕੇ ਜਿਵੇਂ ਕੜਕਦੀ ਹੈ ਬੱਦਲਾਂ 'ਚੋਂ ਬਿਜਲੀ ਤਿਵੇਂ ਇਹ ਸਿਦਕੀ ਮੁਟਿਆਰ ਕੜਕੀ ਤੂੰ ਕੌਣ ਹੈ ਤੇਰੀ ਜਗ੍ਹਾ ਮੇਰਾ ਕੋਹੜੀ ਪਤੀ ਸੀ ਪਰ ਮੇਰੇ ਸਿਰ ਦਾ ਸਾਈਂ ਮੇਰਾ ਸੁਹਾਗ ਮੇਰਾ ਠਾਕਰ ਮੇਰਾ ਵੈਰਾਗਰ ਮੇਰਾ ਸਾਗਰ ਅਤੇ ਮੇਰਾ ਰਤਨਾਗਰ ਮੇਰਾ ਈਮਾਨ ਤੂੰ ਕੌਣ ਹੈ ਉਹਨੇ ਕਿਹਾ ਹੱਸ ਪਿਆ ਹਾ 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 ਕਰ ਹੱਸਿਆ ਉਹਨੇ ਕਿਹਾ ਸੱਚ ਦੱਸ ਤੂੰ ਕੌਣ ਹੈ ਤੂੰ ਕੋਈ ਚੋਰ ਹੈ ਤੂੰ ਕੋਈ ਰਾਜ਼ਾਨ ਹੈ ਤੂੰ ਮੇਰੇ ਪਤੀ ਦਾ ਨੁਕਸਾਨ ਕੀਤਾ ਹੈ ਕੌਣ ਹੈ ਇਹਨੇ ਉੱਠ ਕੇ ਆਖਿਆ ਕਰਮਾਂ ਵਾਲੀਏ ਮੈਂ ਹੀ ਤੇਰਾ ਕੰਤੜਾ ਹਾਂ ਮੈਂ ਹੀ ਤੇਰਾ ਸੁਹਾਗ ਹਾਂ ਮੈਂ ਹੀ ਤੇਰਾ ਪਤੀ ਬਿਲਕੁਲ ਨਹੀਂ ਮੇਰਾ ਪਤੀ ਤਾਂ ਤੇਰੇ ਵਰਗਾ ਨਹੀਂ ਸੀ ਤੂੰ ਰੂਪ ਦਾ ਚੋਰ ਹੋਵੇਂਗਾ ਤੂੰ ਹੁਸਨ ਦਾ ਚੋਰ ਹੋਵੇਂਗਾ ਤੂੰ ਸ਼ਬਾਬ ਦਾ ਚੋਰ ਹੋਵੇਂਗਾ ਲਾਲਚ 'ਚ ਆਇਆ ਹੋਵੇਗਾ ਇਹਨੇ ਕਿਹਾ ਰਜਨੀਏ ਨਹੀਂ ਨਹੀਂ ਰੱਬ ਤੇਰੇ ਮੇਰੇ ਵਿਚਕਾਰ ਜ਼ਾਮਨ ਹੋਵੇ ਤੇਰੇ ਸਿਦਕ ਦੀ ਸਹੁੰ ਲੱਗੇ ਮੈਨੂੰ ਇਹ ਸੁਗੰਧਾਂ ਖਾਵੇ ਇਹ ਕਸਮਾਂ ਖਾਵੇ ਉਹ ਆਂਦੀ ਭੈੜਿਆਂ ਝੂਠਿਆਂ ਦਾ ਕਸਮਾਂ ਨਾਲ ਹੀ ਵਿਹਾਰ ਹੁੰਦਾ ਹੈ ਉਹਨਾਂ ਕੋਲ ਕਸਮ ਹੀ ਇੱਕ ਤਾਕਤ ਹੋਇਆ ਕਰਦੀ ਹੈ ਤੋ ਅਤੇ ਕਸਮਾਂ ਉੱਤੇ ਯਕੀਨ ਨਾ ਹੋਵੇ ਲੜਾਈ ਤੂਲ ਪਕੜ ਗਈ ਇਹ ਕੜਕੀ ਜਾਵੇ ਉਹ ਨਿਮਰਤਾ ਵਿੱਚ ਸਿਦਕ ਦੀਆਂ ਗੱਲਾਂ ਆਖਦਾ ਜਾਵੇ ਰਾਹ ਵਗਦਾ ਸੀ ਇੱਕ ਦੋ ਦਸ ਪੰਦਰਾਂ ਇੱਧਰੋਂ ਇੱਧਰੋਂ ਰਾਹੀ ਇਕੱਠੇ ਹੋ ਗਏ ਕੀ ਝਗੜਾ ਹੈ ਤੁਹਾਡਾ ਸਾਰੀ ਦਾਸਤਾਂ ਦੱਸੀ ਉਹਨਾਂ ਕਿਹਾ ਬਈ ਸੱਜਣਾ ਇਹ ਲੜਕੀ ਜਿਹਨੇ ਆਪਣੀ ਮੁਕਤਸਰ ਜੇ ਗੱਲ ਦੱਸੀ ਹੈ ਅਤੇ ਪਿੰਡਾਂ ਪਿੰਡਾਂ ਵਿੱਚ ਵੀ ਇਹਦੀ ਗੱਲ ਫੈਲ ਗਈ ਹੈ ਇਹਦੀ ਗੱਲ 'ਤੇ ਸਾਨੂੰ ਜ਼ਿਆਦਾ ਅਮੰਨਾ ਆਉਂਦਾ ਹੈ ਤੇਰੇ ਨਾਲ ਕਿਉਂਕਿ ਇਹ ਸਿਦਕ ਦੀ ਪੁਤਲੀ ਹੈ ਜਿਹਨੇ ਤਖ਼ਤ ਨੂੰ ਠੋਕਰ ਮਾਰੀ ਹੈ ਅਤੇ ਵਿਸ਼ਵਾਸ ਦੇ ਘਰ ਬੈਠੀ ਹੈ ਪਰ ਤੇਰੀਆਂ ਗੱਲਾਂ ਵੀ ਮੇਰੇ ਅਸੀਂ ਸੁਣਦੇ ਹਾਂ ਕੁਛ ਕਹਿ ਨਹੀਂ ਸਕਦੇ ਤੁਹਾਡੇ ਵਿੱਚੋਂ ਸੱਚਾ ਕੌਣ ਅਤੇ ਝੂਠਾ ਕੌਣ ਪਰ ਸਾਡੀ ਤੁਛਮਤ ਕਹਿੰਦੀ ਹੈ ਕਿ ਬਚੜੀ ਸੱਚੀ 100% ਸੱਚੀ ਅਤੇ ਤੂੰ ਝੂਠਾ ਪਰ ਹੁਣ ਕੌਣ ਦੱਸੇ ਕਿ ਇਹ ਸੱਚਾ ਕਹਿੰਦੇ ਨੇ ਉਹਦਾ ਰੰਗ ਵੀ ਬਦਲਿਆ ਰੂਪ ਵੀ ਬਦਲਿਆ ਨੁਹਾਰ ਵੀ ਬਦਲੀ ਹੋਈ ਤੋ ਉਹਨਾਂ 'ਚੋਂ ਇੱਕ ਸਿਆਣੇ ਨੇ ਕਿਹਾ ਕਿਉਂ ਲੜਦੇ ਹੋ ਕਿਉਂ ਝਗੜਦੇ ਹੋ ਅੰਤਰਜਾਮੀ ਦਿਲਾਂ ਦਾ ਮਹਿਰਮ ਹਕੀਕਤ ਸ਼ਨਾਸ चौथे गुरु नानक धन गुरु रामदास महाराज नेड़े ही हन। और चलो उन्हां पास चलिए, वह दिलों के भी महरम ने ते वह गल भी नितार देंगे। कहिंदे ने ये सारे का सारा तमाशाइयां का ग्रोह ते ये खारी वाला मुंडा नौजवान ते बीबी रजनी खारी खारी ने खो के उतो खिंच ली। ये खारी मेरे साईं दी निशानी निशानियां नाल भी मन लगा रहिंदा है। निशानियां है ना, कड़े केश कृपाना कशहरे निशानियां हैं। तो निशानियां नाल मित्र याद आते हैं। निशानियां विच्चों देन वाले की महत आउंदी है, उहदा रूप दिसदा है। जिहनूं केशां विच्चों जिहनूं कड़े विच्चों कृपान विच्चों सरबंसदानी पुत्र वारन वाला नहीं दिसदा, उहदे भागां च कोई फर्क हो सकता है और उहदी देन विच कोई फर्क नहीं। तो सतसंग जी, खैर गुरु साहिब का पुरब आ रहा है, महाराज मेहर करे कि असी सच दे मुकाम ते खलो के तंदुरुस्त प्रचार कर सकी है गुरु गोबिंद सिंह महाराज का। तो सानू लगियां हुई बीमारियां असी रल के उन्हां दी आप तशखीस कर सकीए। तो किड्डे क भुलेखे पए होए ने, शब्द कीर्तन आ गया खवनी सिंह बन गए, पाठ आ गया खवनी सिंह बन गए, प्रबंधक हो गया खवनी सिखी कमा ली है। गुरु गोबिंद सिंह महाराज जी की छत्र छाया विच आने वाले गुरपुरब ते अपने मर्ज आप लभण दा यतन करांगे। तो सतसंग जी, इन्हें भज के टोकरी खोह ली ते टोकरी रख ली उत्थे, पर रो रही है, टोकरी खाली हो गई मेरी, मेरे सिर का छत्र खाली हो गया है, यदा शिंगार कित्थे गया है। तो कहिंदे ने ये सारा मजमा गुरु साहब दे कोल लै गया, संगत होर भी बैठी सी। महाराज ने कहा की गल है, पर इस संगत विच गल सुनाई गई। बच्ची ने अपने बाबल वेड़े तो लैके पेके घर तो लैके खारी रखण तक रोटी मंगण जाण तक मुड़ के आउण तक की सारी कहानी गुरु के चरणों में कह दिती। उहदे लई तां होर थां कोई नहीं सी कहण वाला, उहदे लई तां अपग दीवान सी, वह दरबार सी जिहड़ा कदी भंग नहीं, सच्ची कचहरी सी। महाराज ने कहा गभरूआ नौजवाना तू भी दस। उन्हें दस्या महाराज इहदे सिदक तो मेरा लूण लू नशावर, इहदी राम कहानी सुन के लोगों नू आसरा मिलिया करेगा, सेध मिलिया करेगी। पर मैं दसा महाराज जी, जिस वेले चली गई तां फिर आ कुछ होया, कां आए उत्थे इन्हें टुबियां लगाइया, पानी पीता, रंग बदल गए। मेरे मन विच एक ख्याल आया, खबरनी उहदी सेवा नहीं भाग लगना होवे, मैं भी गया। पर रुड़द्या रुड़द्या मन च आया ते जे मैं डुब भी जावां तां वी भला ही होवेगा। जिस दिन तो ये मेरी हालत हुई है, मैनू तां डुबण लई पूरा पानी भी नहीं मिलिया। पर गुरबाणी कहिंदी है, जोर न जीवन मरण न जोर, ना बंदा जोर नाल जी सकदा है ते ना जोर नाल मर ही सकदा है। पर सच्चे पातशाह मैं सोचिया जे मैं मर जावां तां वी भला ही होवेगा, मेरी जान छुट्टेगी, इहदी भी जान नूं रहाइयां होणगियां सच्चे पातशाह। पर अकाल पुरख की बख्शिश, गुरु नानक की बख्शिश, थोड़ी बख्शिश, नहीं नहीं इहदी बख्शिश, नेड़े की बख्शिश याद करदा, इहदी बख्शिश, गुरु महाराज कुछ नहीं कहिंदे। ते मैं जिस वेले उहदे विच आपा बोड़िया डोबिया ते एहो जिहा हो गया सच्चे पातशाह, मैं खुशी नाल इहदी उडीक कर रहा सी। पर देखो महाराज, ये मेरी को गल नहीं मनती। गुरु साहब सारी संगत नू लै के कहिंदे चलो जाए बकूआ ते चलीए, उत्थे चलीए। सतसंग जी आप दे कुछ मिनट दस ने ज़्यादा लए ने, पर इहनां नू हुण बाकी दे समय अंदर तुसीं शॉर्टकट किवें करना है ये तुसीं। मैनूं एक बीमारी है भई, जिस जां तां शुरू ना होवे नहीं तां फिर ये कीर्तन करते चाहते मैं ना बोलना, तो मैं जिसल शुरू हूं मैं कहना ये ना बोलन। पर आप ते आपू भी इदा का मैं देखता, जिसल कीर्तन हो चाहते हो कि हाले हो ही जाए, कल का नहीं पता अज तक तो इदा ही हो ही है तो हाले हो ही जाए। तो सारियां एको जी गलबात है जी है। मैं हूँ थोड़े मिनट अंदर आप तो खिमा मंगता हाँ, इतने छड़नी गल तो गल भी नहीं बनती। तो सतसंग गुरु साहब ने कहा चलो चलीए जाए बकूआ तो चलीए। तो संगतान लैके तमाशबीन भी उत्थे आ गए, ये लड़न वाली जोड़ी भी ये भी उत्थे आ गई। पर याद रहे खारी इन्हें सिर पर चक्की हुई है ते गुरु महाराज जी के चरणों के नाल नाल तुरदी है। अपने वो जिहड़ा कहिंदा मैं तेरा पति हूँ तो किड्डी दूर हो गई, दूर तुरदी है कि ये परछावां भी मैनू ना लग जाए, इहनू अमन्ना नहीं आंदा। तो सतसंग जी जगह पर गए, गुरु महाराज मुस्कराए, याकूती लब फिरकन लगे ने, आप जी के नैणा विच तजलियां आ गई, आप जी दियां अखां मुंद हो गई, आप नूं अपना ही पहले जामे गुरु नानक का जामा याद आया। रूप ओही है ना, ਇੱਥੇ ਬੈਠ ਕੇ ਕਦੀ ਮੇਰੇ ਮਰਦਾਨੇ ਨੇ ਇੱਕ ਸ਼ਬਦ ਗਾਇਆ ਸੀ। ਇਹ ਉਹੀ ਥਾਂ ਹੈ ਜਿੱਥੇ ਗੁਰੂ ਅਮਰਦਾਸ ਮਹਾਰਾਜ ਨੇ ਮੈਨੂੰ ਹੁਕਮ ਕੀਤਾ ਸੀ। ਸੰਗਤ ਜੀ, ਇਹ ਉਹੀ ਉਹ ਉਜਾੜ ਹੈ ਜਿੱਥੇ ਮੈਂ ਕੁਛ ਸੰਗਤਾਂ ਨੂੰ ਲੈ ਕੇ ਇੱਕ ਖੱਡਾ ਜਿਹਾ ਪੱਟਿਆ ਸੀ। ਇਹ ਸਤਸੰਗ ਜੀ ਦਰਬਾਰ ਸਾਹਿਬ ਅਤੇ ਹਰਿਮੰਦਰ ਸਾਹਿਬ ਦੇ ਗਿਰਦ ਫੈਲੇ ਹੋਏ ਸਰੋਵਰ ਦੀ ਗੱਲ ਹੈ। ਤੋ ਕਹਿੰਦੇ ਨੇ ਗੁਰੂ ਮਹਾਰਾਜ ਨੇ, ਇਹ ਤਾਂ ਦਿਲਾਂ ਦੀ ਮਹਿਰਮ ਸੀ, ਇੱਕ ਗੱਲ ਯਾਦ ਰਹੇ, ਇਤਿਹਾਸ ਲਿਖਿਆ, ਭਾਈ ਵੀਰ ਸਿੰਘ ਜੀ ਨੇ ਵੀ ਲਿਖਿਆ ਅਤੇ ਹੋਰ ਵੀ ਕਥਾਵਾਂ ਵਿੱਚ ਆਉਂਦਾ ਹੈ ਕਿ ਖੁਸ਼ੀ ਵਿੱਚ, ਜਿਵੇਂ ਬੰਦਾ ਖੁਸ਼ੀ ਵਿੱਚ ਕੋਈ ਨੇੜੇ ਦੀ ਗੱਲ ਭੁੱਲ ਜਾਵੇ, ਇੱਦਾਂ ਖੁਸ਼ੀ ਵਿੱਚ ਉਸ ਕੋਹੜੀ ਨੂੰ ਇਹ ਚੀਜ਼ ਭੁੱਲ ਗਈ ਕਿ ਜਿਹੜਾ ਮੈਂ ਹੱਥ ਬਾਹਰਲੇ ਪਾਸੇ ਰੱਖਿਆ ਸੀ ਉਹਦੀ ਇੱਕ ਉਂਗਲੀ ਨੂੰ ਹਾਲੇ ਰੋਗ ਉੱਦਾਂ ਹੀ ਹੈ, ਇਹਨੂੰ ਖੁਸ਼ੀ 'ਚ ਭੁੱਲ ਗਿਆ। ਇਹ ਛਾਲਾ ਮਾਰਦਾ ਬਾਹਰ ਨਿਕਲਿਆ ਅਤੇ ਬਾਹਰ ਨਿਕਲ ਕੇ ਉੱਧਰ ਨੂੰ ਤੱਕਦਾ ਰਿਹਾ, ਕਾਇਆਂ ਵੱਲ ਵੀ ਨੇ ਦੇਖਿਆ ਕਿ ਰੋਮ ਰੋਮ ਮੇਰਾ ਠੀਕ ਹੋ ਗਿਆ। ਇਹ ਗੁਰੂ ਨੇ ਕੋਈ ਖੇਡ ਵਰਤਾਉਣੀ ਸੀ, ਚੋਜੀ ਮੇਰੇ ਗੋਬਿੰਦਾ, ਚੋਜੀ ਮੇਰੇ ਪਿਆਰਿਆ, ਹਰ ਪ੍ਰਭ ਮੇਰਾ ਚੋਜੀ ਜੀ। ਮਹਾਰਾਜ ਨੇ ਦੇਖ ਲਿਆ ਸੀ, ਆਖਣ ਲੱਗੇ, ਦੋਹਾਂ ਦੀ ਕਹਾਣੀ ਸੁਣੀ, ਉਹਨੇ ਫਿਰ ਆਪਣੇ ਪੇਕੇ ਘਰ ਤੋਂ ਸੁਣਾਈ, ਇਹਨੇ ਫਿਰ ਆਪਣੀ ਸੁਣਾਈ। ਮਹਾਰਾਜ ਨੇ ਕਿਹਾ, ਬੱਚੀਏ ਰਜਨੀ ਹੈ, ਇਹ ਜੋ ਕੁਛ ਹੋਇਆ ਹੈ ਪਰਮੇਸ਼ੁਰ ਨੇ ਨੇੜੇ ਹੋ ਕੇ ਤੇਰੀ ਦਾਸਤਾਂ ਸੁਣੀ ਹੈ, ਤੇਰੀ ਇਸ ਸਿਦਕ ਨੂੰ ਭਾਗ ਲੱਗਾ ਹੈ, ਤੇਰੀ ਤਪੱਸਿਆ ਫਲੀਪੂਤ ਹੋ ਗਈ ਹੈ। ਤੋ ਆਖਣ ਲੱਗੀ, ਮਹਾਰਾਜ ਜਿਵੇਂ ਆਪ ਦੀ ਰਜ਼ਾ, ਰਜਨੀਏ ਇਹਦੀਆਂ ਗੱਲਾਂ ਦੱਸਦੀਆਂ ਨੇ ਕਿ ਅੰਦਰੋਂ ਬੋਲਦਾ, ਬੱਚੀਏ ਇਹ ਢਿੱਡੋਂ ਬੋਲਦਾ ਹੈ, ਇਹ ਧੀਏ ਦੇਖ ਇਹਨੂੰ ਚਾਅ ਵਿੱਚ ਪਤਾ ਨਹੀਂ ਰਿਹਾ, ਤੂੰ ਇਹਦੇ ਅੰਗਾਂ ਨੂੰ ਪਛਾਣ ਸਕਦੀ ਹੈ? ਹਾਂ ਸਾਹਿਬ, ਮੈਂ ਆਪਣੇ ਪਤੀ ਨੂੰ ਪਛਾਣ ਸਕਦੀ ਹਾਂ। ਅਤੇ ਮਹਾਰਾਜ ਕਹਿਣ ਲੱਗੇ, ਵੀ ਭਲਿਆ, ਆਪਣਾ ਹੱਥ ਅੱਗੇ ਕਰ ਤਾਂ ਸੱਜਾ। ਜਿਸ ਵੇਲੇ ਇਹਨੇ ਅੱਗੇ ਕੀਤਾ, ਸਾਰਿਆਂ ਨੇ ਵੇਖਿਆ ਉਂਗਲੀ ਨੂੰ ਹਾਲੇ ਰੋਗ ਲੱਗਾ ਹੋਇਆ। ਇਹ ਸੋਚੇ, ਮੈਂ ਉਸ ਵੇਲੇ ਇਹ ਨਹੀਂ ਬੋੜੀ, ਇਹ ਕਿਉਂ ਨਹੀਂ ਡੋਬੀ? ਇਹ ਦੌੜ ਕੇ ਡੋਬਣ ਲੱਗਾ। ਮਹਾਰਾਜ ਨੇ ਕਿਹਾ, ਠਹਿਰ, ਰਜਨੀਏ ਪਛਾਣਿਆ ਹੈ, ਇਹ ਤੇਰੇ ਸੁਹਾਗ ਦੀ ਉਂਗਲੀ ਹੈ। ਹਾਂ ਮਹਾਰਾਜ, ਆਹ ਤਾਂ ਮੈਂ ਪੂਰੀ ਪਛਾਣ ਲਈ ਹੈ। ਰਜਨੀਏ, ਇਹ ਉਂਗਲੀ ਜਿਸ ਸਰੀਰ ਨੂੰ ਲੱਗੀ ਹੋਈ ਹੈ ਉਹ ਹੁਣ ਇਸ ਪਾਣੀ ਦੀ ਬਦੌਲਤ, ਤੇਰੀ ਤਪੱਸਿਆ ਦੀ ਬਦੌਲਤ ਤਬਦੀਲੀ ਆ ਗਈ ਹੈ, ਚੇਂਜ ਆ ਗਈ ਹੈ, ਐਕਸਟ੍ਰੀਮ ਚੇਂਜ ਆ ਗਈ ਹੈ, ਤਗੈਰ ਆ ਗਿਆ, ਤਬੱਦਲ ਆ ਗਿਆ। ਅਤੇ ਹੁਣ ਨਾਲ ਜਾ ਇਹਦੇ, ਮੈਂ ਵੀ ਚੱਲਦਾ ਸੰਗਤਾਂ ਵੇਹਦੀਆਂ, ਅਤੇ ਤੁਸੀਂ ਦੋਨੋਂ ਜਣੇ ਇਸ ਪਵਿੱਤਰ ਜਲ ਅੰਦਰ ਇਹ ਉਂਗਲੀ ਡੋਬ ਕੇ ਲਿਆਓ। ਕਹਿੰਦੇ ਨੇ, ਸੰਗਤਾਂ ਵੇਹਦੀਆਂ ਸੀ, ਗੁਰੂ ਰਾਮਦਾਸ ਮਹਾਰਾਜ ਤੱਕ ਰਹੇ ਸਨ, ਇਸ ਨੇ ਭੱਜ ਕੇ ਜਾ ਕੇ ਉਂਗਲੀ ਡੋਬੀ। ਰਜਨੀ ਨੇ ਵੇਖਿਆ ਅਤੇ ਉਂਗਲੀ, ਹੱਥ, ਸਰੀਰ ਨੌ ਬਰ ਨੌ, ਪਤੀ ਦਾ ਹੱਥ ਚੱਕ ਆਪਣੇ ਸਿਰ 'ਤੇ ਧਰ ਲਿਆ, ਬੋਸੋ ਕਿਨਾਰ ਕੀਤਾ, ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਆ ਕੇ ਬੈਠੇ। ਮਹਾਰਾਜ ਨੇ ਅਸੀਸਾਂ ਦਿੱਤੀਆਂ, ਇਹਨਾਂ ਦੋਹਾਂ ਨੂੰ ਸਿੱਖੀ ਪ੍ਰਾਪਤ ਹੋਈ, ਇਹ ਇੱਥੇ ਲੰਗਰ ਦੀ ਸੇਵਾ ਕਰਨ ਗੁਰੂ ਰਾਮਦਾਸ ਦੇ ਬੂਹੇ 'ਤੇ ਰਹਿ ਗਏ। ਇਸ ਤੋਂ ਬਾਅਦ ਸੱਚੇ ਪਾਤਸ਼ਾਹ ਨੇ ਆਖਿਆ, ਮੁਕਤ ਭੁਗਤ ਦੀ ਦਾਤੀ ਧਰਤੀ ਹੋਵੇਗੀ, ਉਸ ਧਰਤੀ ਦਾ ਨਾਂ ਜਿੱਥੇ ਖੇਡ ਵਰਤੀ, ਚੋਜ ਵਰਤਿਆ, ਦੁੱਖ ਪੰਜਨੀ ਬੇਰੀ ਹੈ। ਅਨੇਕਾਂ ਕਹਾਣੀਆਂ ਸਾਨੂੰ ਪਿਛਲੇ ਦਿਨਾਂ ਵਿੱਚ ਇੱਧਰ ਆਉਣ ਤੋਂ ਪਹਿਲਾਂ ਜਦੋਂ ਗੁਰੂ ਰਾਮਦਾਸ ਜੀ ਦੇ ਬੂਹੇ 'ਤੇ ਕੀਰਤਨ ਕਰਨ ਗਏ ਸੀ, ਅਸੀਸਾਂ ਲੈਣ ਗਏ ਸੀ, ਅਤੇ ਇੱਕ ਸਿੰਘ ਨੇ ਹਜ਼ਾਰਾਂ ਸੰਗਤਾਂ ਵਿੱਚ ਮੰਜੀ ਸਾਹਿਬ 'ਤੇ ਖਲੋ ਕੇ ਆਖਿਆ, ਇਹ 20 ਵਰ੍ਹੇ ਦੀ ਕੈਦ ਤੋਂ ਬਾਅਦ, ਜੇਲ੍ਹ 'ਚੋਂ ਬਾਹਰ ਨਿਕ, ਉਮਰ ਕੈਦ ਸੀ, ਬਾਹਰ ਆਇਆ ਅਤੇ ਇਹਨੂੰ ਕਈ ਪ੍ਰਕਾਰ ਦੇ ਰੋਗ ਲੱਗੇ ਹੋਏ ਸਨ, ਸਰੀਰਕ ਰੋਗ, ਇਹ ਪਿੰਗਲਾ ਵੀ ਸੀ। ਦਾਸਾਂ ਨੇ ਉਹਨੂੰ ਉੱਥੇ ਸਟੇਜ 'ਤੇ ਖਲੋਤਿਆਂ ਵੇਖਿਆ, ਉੱਚੀਆਂ ਬਾਹਾਂ ਕਰ ਕਰਕੇ ਗਾ ਰਿਹਾ ਸੀ, ਕਹਿ ਰਿਹਾ ਸੀ, ਮੇਰੇ ਨਾਲ ਤਾਂ ਉਹੀ ਪੁਰਾਣੀ ਕਹਾਣੀ ਹੋਈ ਹੈ, ਸਤਸੰਗ ਜੀ ਮੈਂ ਆਹ ਸੀ, ਆਹ ਸੀ, ਆਹ ਸੀ, ਇਸ ਦੁੱਖ ਭੰਜਣੀ ਹੇਠਾਂ ਨਹਾਉਣ ਨਾਲ ਮੈਂ ਨੌ ਬਰ ਨੌ ਹੋ ਗਿਆ। ਦਾਸ ਨੇ ਉਸ ਬੰਦੇ ਦੀ ਆਪ ਸਪੀਚ ਸੁਣੀ ਹੈ। ਤੋ ਸੱਸ, ਇਹ ਪਿਛਲੇ ਸਾਲ ਦੀ ਗੱਲ ਹੈ। ਤੋ ਕਹਿਣ ਦਾ ਭਾਵ ਹੈ, ਗੁਰੂ ਰਾਮਦਾਸ ਦੇ ਘਰ ਉੱਤੇ ਹੀ ਇਹ ਰਜਨੀ ਤਾਂ ਉਹਦਾ ਕੰਤ ਸੇਵਾ ਕਰਨ ਲੱਗ ਪਏ, ਸਿੱਖੀ ਪ੍ਰਾਪਤ ਹੋਈ, ਬਾਣੀ ਵਿੱਚ ਲੀਨ ਹੋ ਗਏ। ਇੱਕ ਦਿਨ ਦੀ ਲੱਗੀ ਹੋਈ ਮੋਹਰ ਨੇ ਰਜਨੀ ਨੂੰ ਗੁਰੂ ਕੀ ਸਿੱਖੀ ਬਖਸ਼ਿਸ਼ ਕਰ ਦਿੱਤੀ, ਇਤਿਹਾਸ ਵਿੱਚ ਜ਼ਿੰਦਾ ਜਾਵੇਦ ਹੋ ਗਈ। ਇਹਦੇ ਪਿਤਾ ਨੂੰ ਪਤਾ ਲੱਗਾ, ਇਹਦੀਆਂ ਭੈਣਾਂ ਨੂੰ ਪਤਾ ਲੱਗਾ, ਪਿਤਾ ਵੀ ਆਇਆ, ਗਲ ਵਿੱਚ ਪੱਲਾ ਪਾ ਕੇ ਗੁਰੂ ਰਾਮਦਾਸ ਤੋਂ ਖਿਮਾ ਪਿਆ ਮੰਗਦਾ ਹੈ। ਗੁਰੂ ਰਾਮਦਾਸ ਮਹਾਰਾਜ ਨੂੰ ਕਹਿੰਦਾ, ਮਹਾਰਾਜ ਤੁਸੀਂ ਮੈਨੂੰ ਬਖਸ਼ ਦਿਓ। ਮਹਾਰਾਜ ਕਹਿੰਦੇ, ਤੈਨੂੰ ਤੇਰੀ ਧੀ ਬਖਸ਼ ਸਕਦੀ, ਤੂੰ ਜ਼ਿੰਦਗੀ ਅੰਦਰ ਕਿਸੇ ਨੂੰ ਬਖਸ਼ਿਆ ਨਹੀਂ ਅਤੇ ਤੂੰ ਬਖਸ਼ਿਸ਼ ਕਿਉਂ ਮੰਗਦਾ? ਜਿਸ ਬੰਦੇ ਨੇ ਕਦੀ ਕਿਸੇ 'ਤੇ ਫਜ਼ਲ ਨਹੀਂ ਕੀਤਾ ਉਹ ਫਜ਼ਲ ਦਾ ਹੱਕਦਾਰ ਕਿਵੇਂ ਹੋ ਸਕਦਾ ਹੈ? ਤੋ ਖੈਰ, ਸਾਖੀ ਮੈਂ ਦੱਸ ਸਮਾਪਤ ਕਰਦਾ ਹੈ। ਮਹਾਰਾਜ ਦੇ ਚਰਨਾਂ ਵਿੱਚ ਰਿਹਾ, ਗੁਰੂ ਨੇ ਇਸ ਨੂੰ ਵੀ ਬਖਸ਼ ਦਿੱਤਾ, ਪਰ ਇਹਨੇ ਉਸ ਵੇਲੇ ਗੁਰੂ ਸਾਹਿਬ ਨੇ ਇੱਕ ਗੁਜਰੀ ਰਾਗ ਵਿੱਚ ਸ਼ਬਦ ਉਚਾਰਨ ਕੀਤਾ, ਗੁਜਰੀ ਮਹੱਲਾ ਚੌਥਾ ਦਾ, ਦਾਸ ਉਹਦੀ ਆਖਰੀ ਤੁੱਕ ਕਹੇਗਾ। ਦਾਸ ਕਹਿੰਦੇ ਨੇ ਉਹ ਸ਼ਬਦ ਦੀ ਤੁੱਕ ਹੈ, ਜਿਸ ਵੇਲੇ ਸਾਰੀ ਕਹਾਣੀ ਹੋਈ, ਖੇਡ ਵਰਤੀ, ਅਤੇ ਗੁਰੂ ਸਾਹਿਬ ਜੀ ਨੇ ਇੱਕ ਸ਼ਬਦ ਗਾਇਆ ਜਿਹਦੀ ਅੰਤਲੀ ਤੁੱਕ ਇਸ ਤਰ੍ਹਾਂ ਹੈ।
ਅੰਮ੍ਰਿਤਸਰ ਸਤਿਗੁਰ ਸਤਵਾਦੀ जितनाते कौआ हंस हो है जितनाते कौआ हंस हो है नानक तन तन वटे वट पागी नानक तन तन वटे वट पागी जिन गुरमत नाम दे मल को है
ओ लोकी वड्या वड्या पागा वाले होंगे जो इस जगह आके अश्नान करन गए ते अंदर गुरमत नाम कीर्तन दी दात प्राप्त करके इस तरह नाल उजले होंगे। इतिहास विच लिखिया है कि अमीर आदमी इसू लैसी बे औलादा सी इहदे यानी नरीना औलाद नहीं सी पुत्र नहीं सी धीआं तां पंज सन ते गुरु रामदास महाराज दे चरणा विच घगिया के रोया खुल के रोया मैल धोती अपनी सारी ते महाराज ने इहनूं बख्श दिता। परी संगत अंदर महाराज नूं आखन लगा सच्चे पातशाह मेरे धन पदार्थ दौलत जायदाद कोनो मकान दा हुण मालिक ए मेरा दामाद प्रौणा ही हो गया। गुरु महाराज ने उन्हूं अपना सिख बनाया। इस तरह इतिहास विच लिखा है कि उसने उसनूं अपना वारस बना लिया मतबन्ना बना लिया ते पट्टी अंदर रह के उस जोड़ी ने बीबी रजनी ते उसने गुरु रामदास की सिखी कमाई ते अज तक इतिहास विच उन्हां दा नाम याद है। सिदक दी लगी मोहर ने एक कागज़ नूं कागज़ वर्गी एक आत्मा नूं कितनी वडमुली बना दिता ते उहदे तफैल नाल कुराहे पै होए कुसंगी पिता दा भी उधार होया ते अज तक दुख पंजनी हेठां नहाउण लग्या रजनी दा सिदक याद आउंदा ते पाणी दे हर एक कतरे विच्चों इस धरती दे जर्रे जर्रे विच्चों कौनों मकान विच्चों सिदक दिली दे नाल जे सुनीए ता हर जगह तो अज भी यह आवाज़ आँदी। तुसी गुरु रामदास का पुरब मना के गुरु दियाँ आसीसा लिया ने महाराज आप संगतां दियाँ हाजरियाँ कबूले आओ कह के समाप्ति करिए कि
तन तन रामदास
जिस थले रजनी ने अपने पति नूं बिठाया ते उन्हूं दुख पंजनी बेर आख्या वह मुंड तो लैके सुक गई सी लेकिन गुरु की कृपा नाल उहदे विच्चों एक होर बड़ी भारी लहर निकली है जे हुण फिर फैल रही है ते इस इतिहास की याद करा रही है। आपका धन्यवाद है जिन्होंने बैठ के गुरु रामदास जी का प्यार दर्शाया है। गुरु महाराज हाजरियां कबूले।